ध्यान दो जरा, ध्यान दो प्यारियो, कृपा करके चुप का दान बख्शो। पिछले साल भी इत्थे सैकड़े प्राणी गुरु के जहाजे चढ़े, भावें ऐतकी एक दवान विच दास तो हाजरी भी नहीं भरी गई, फिर भी सच्चे पातशाह की बख्शिश का सदका, संगतां दे उद्दम अपराले का सदका, धन गुरु ग्रंथ साहिब महाराज दीआं रहमतां दा सदका, आप जी दीआं असीसां दा सदका, 735 प्राणी गुरु के जहाजे चढ़े आ। बोलो ध्यान दो, ध्यान दो जरा, जे हुण गुरसिख जिहड़े कहाउंदे आ, जिहड़े अपने आप नूं कहिंदे ने असीं गुरु गोबिंद सिंह दे पुत जां साडा पंथ प्रति कुछ प्यार आ, साडा पंथ प्रति कुछ दर्द आ, सानूं चाहे गुरसिखी वधे, ते जिहड़े एडे वड्डे इकट्ठ नूं वेख के, एडे वे अमृत संचार को वेख के, जेडे अज भी खुश ना हो सिख नहीं होने, वो कुछ होर ही हो गए। सतना
श्री वाहेगुरु।
ध्यान दो, चा हुंदा बच्चा घर विच जन्म लवे, चा हुंदा असी पहला चार सा, हुण पंज हो गए, असी दो सा तीन हो गए, चा हुंदा ते जिन्हां नूं चा गुरु गोबिंद सिंह नूं, गुरु गोबिंद सिंह दे परिवार नूं, जिहड़े अपना परिवार समझदे आ, जिहड़े पंथ नूं अपना परिवार समझदे ने, उन्हां नूं अज जरूर चा होया होएगा भी धन गुरु गोबिंद सिंह दे घर विच अज 735 दा नवां जन्म होया। आखो सतनाम
श्री वाहेगुरु। सात श्री अकाल।
उन्हां नूं चा जरूर होएगा, ते जिहड़े इस समागम नूं वेख के भी खुश ना होण, फिर वह सिख तो नहीं कह सकते आपां, क्योंकि समागम किसी संतां दा नहीं, यह समागम किसी जथे दा नहीं, समागम गुरु ग्रंथ साहिब महाराज दा, गुरु मान्यो ग्रंथ
चेतना
समागम, अमृत संचार होया वह भी गुरु ग्रंथ साहिब महाराज की हजूरी विच, अमृत छकाया गया, पंज प्यारियां ने छकाया, उही मर्यादा जो पुरातन चली आ रही, ते जे इन्नी खुशी इन्ने एहो जे समागम विच भी चा ना होवे, फिर होएगा भी कित्थे। ते बड़ी बारी संगतां ने सुनिया भी है, बार बार कहना चंगा भी नहीं लगता, आ बाहां जिहड़ियां खड़ियां करने आ, इह साडी खुशी दा इजहार है। जिवें बच्चा जन्म लैंदा ते कई भंगड़ा पाउंदे ने, भी मैनूं खुशी है, इहनूं पता लग जाए भी इहनूं भी चा है, तां ही नचदा, जे सुन मन हो के बैठे रहोगे कहणगे तैनूं चा ही नहीं, मेरे घर मुंडा जम्मिया, तैनूं खुशी ही नहीं होई, तैनूं नहीं चा। ते जे चा है ते चा दा प्रगटावा करना पैंदा, ते इत्थे जे संगत विच कदे चा होवे, खुशी होवे, ते खुशी दा इजहार करना होवे, खुशी दा प्रगटावा करना होवे, ते ओ आपां जयकारे नाल कर सकने आ। ते जे हुण सारे जकारे लाउण ते किन्ना समां लग जाएगा, फिर ये बाहां खड़ियां कर दिंदे ने भी असीं सारे ही नाल हां, सानूं सब नूं चा है भी गुरु घर विच अज 735 दा जन्म होया। इस करके भाई सारे जिथों तक आवाज सुणदे हो, बाहां खड़ियां करियो, भावें वीर भावें भरा, भी धन बाजां वाले सतगुरु, तेरा परिवार, तेरा पंथ, तेरा लाया बूटा इसे तरह हरिया भरिया रवे, ए पंत सदा ही चढ़दियां कलां च जाए, ए अरदास करियो सारे।
बोले ਨਵੀਂ ਚਲਾਇਓ
ਅੰਥੇ
ਸਭ ਸਿੱਖਣ ਕੋ
ਹੁਕਮ ਹੈ
ਗੁਰੂ ਮਾਨਿਓ
ਅੰਥੇ
ਗੁਰੂ ਮਾਨਿਓ
ਅੰਥੇ
ਬੋਲੇ ਸੋ ਨਿਹਾਲ
ਰਾਤਰੀ ਅਕਾਲ
ਬੋਲੇ ਸੋ ਨਿਹਾਲ
ਰਾਤਰੀ ਅਕਾਲ
ਬੋਲੇ ਸੋ ਨਿਹਾਲ
ਰਾਤਰੀ ਅਕਾਲ
ਆਦਿਆ ਭਈ
ਕਾਲਕੀ
ਤਵੀ ਚਲਾਇਓ ਸਭ ਸਿੱਖਣ ਕੋ
ਹੁਕਮ ਹੈ
ਗੁਰੂ ਮਾਨਿਓ ਗੁਰੂ ਮਾਨਿਓ ਗੁਰੂ ਮਾਨਿਓ ਗੁਰੂ ਮਾਨਿਓ ਬੋਲੇ ਸੋ ਨਿਹਾਲ
ਰਾਤਰੀ ਅਕਾਲ
ਬੋਲੇ ਸੋ ਨਿਹਾਲ
ਰਾਤਰੀ ਅਕਾਲ
ਹਾਂਜੀ ਬੋਲੇ ਸੋ ਨਿਹਾਲ
ਰਾਤਰੀ ਅਕਾਲ
ਰਾਜ ਕਰੇਗਾ
ਕਾਲ ਕਾ
ਤਵੀ ਚਲਾਇਓ
ਅੰਥੇ
ਸਭ ਸਿੱਖਣ ਕੋ
ਹੁਕਮ ਹੈ
ਗੁਰੂ ਮਾਨਿਓ
ਅੰਥੇ
ਓਹੋ ਮੈਂ ਵੇਖਣਾ ਕਈ ਢਿੱਲੇ ਪੈ ਜਾਂਦੇ ਨੇ ਵੋਟਾਂ ਵਾਲਿਆਂ ਨਾਲ ਮਹੀਨਾ ਮਹੀਨਾ ਫਿਰਦੇ ਰਹਿੰਦੇ ਨੇ ਢਿੱਲੇ ਨਹੀਂ ਪੈਂਦੇ ਬੋਲਦਿਆਂ ਦਾ ਗਲਾ ਬਹਿ ਜਾਂਦਾ ਇੱਥੇ ਕੀ ਹੋਇਆ ਪਿਆ ਦਿਓ ਬੋਲੇ ਸੋ ਨਿਹਾਲ
ਨਿਸ਼ਾਨ ਰਹਿਣ
ਸੰਤ ਮਹਾਰਾਜ ਕੇ
ਧੂਲ ਤੇ ਨਿਸ਼ਾਨ ਰਹਿਣ
ਸੰਤ ਮਹਾਰਾਜ ਕੇ
ਲੱਗਦੇ ਦੀਵਾਨ ਰਹਿਣ
ਮਹਾਰਾਜ ਕੇ
ਲੱਗਦੇ ਦੀਵਾਨ ਰਹਿਣ
ਸੰਤ ਮਹਾਰਾਜ ਕੇ
ਧੂਲ ਤੇ ਨਿਸ਼ਾਨ ਰਹਿਣ
ਸੰਤ ਮਹਾਰਾਜ ਕੇ
ਬੋਲੇ ਸੋ ਨਿਹਾਲ
ਇਹ ਖੁਸ਼ੀ ਆ ਲੋਕ ਹੋਰ ਘਰਾਂ 'ਚ ਵੀ ਖੁਸ਼ ਹੁੰਦੇ ਨੇ ਗਾਉਣ ਵਾਲੀਆਂ ਨੂੰ ਵੇਖ ਕੇ ਕਈ ਖੁਸ਼ ਹੁੰਦੇ ਨੇ ਆਹ ਸਾਡੀ ਅਸਲੀ ਖੁਸ਼ੀ ਆ ਕਈ ਕਹਿੰਦੇ ਲਓ ਜੀ ਉੱਥੇ ਕਈ ਹੱਸਦੇ ਨੇ ਲੈ ਦੱਸ ਰੋਣਾ ਹੀ ਪਸੰਦ ਆ ਤੈਨੂੰ ਤੇ ਮਹਾਰਾਜ ਦੇ ਚਰਨਾਂ ਦੇ ਵਿੱਚ ਤੇ ਸਤਿਗੁਰਾਂ ਨੇ ਨਾ ਕਈ ਏਦਾਂ ਦੇ ਕਵੀ ਰੱਖੇ ਸੀ ਜਿਹੜੇ ਹਾਸ ਰਸ ਕਵਿਤਾਵਾਂ ਸੰਗਤ ਵਿੱਚ ਪੜ੍ਹਦੇ ਸੀ ਸੰਗਤਾਂ ਹੱਸਦੀਆਂ ਵੀ ਸੀ ਤੇ ਗਿਆਨ ਵੀ ਮਿਲਦਾ ਸੀ ਸੰਗਤਾਂ ਉਹ ਹੱਸਣਾ ਮਾੜਾ ਹੁੰਦਾ ਜਿਹੜਾ ਕਿਸੇ ਦਾ ਦਿਲ ਦੁਖਾ ਕੇ ਹੱਸਣਾ ਕਿਸੇ ਨੂੰ ਹਸਾ ਕੇ ਹੱਸਣਾ ਤੇ ਚੰਗਾ ਹੀ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਕਿਸੇ ਰੋਂਦੇ ਨੂੰ ਹਸਾ ਕੇ ਹੱਸਣਾ
ਵਾਹ ਵਾਹ
ਹੁਣ ਖੁਸ਼ੀ ਧਿਆਨ ਦਿਓ ਹੁਣ ਇਕਾਗਰਤਾ ਬਣਾ ਲਓ ਪਿਆ ਦਿਓ ਬਹੁਤ ਹੋ ਗਿਆ ਆਨੰਦ ਹੈ ਵੀ ਸੰਗਤ ਵਿੱਚ ਜਿਹੜੀਆਂ ਖੁਸ਼ੀਆਂ ਨੇ ਇਹਨਾਂ ਨੂੰ ਝੋਲੀ 'ਚ ਭਰ ਕੇ ਲੈ ਕੇ ਜਾਇਓ ਇਹ ਹੁਣ ਗਵਾਈਏ ਨਾ ਇਹ ਗੰਢ ਬੰਨ ਕੇ ਲੈ ਜਾਈਏ ਗੁਰੂ ਘਰ ਵਿੱਚੋਂ ਹੀ ਖੁਸ਼ੀਆਂ ਮਿਲਣੀਆਂ ਨੇ ਅੱਠੇ ਪੈਰ ਮਹਿਲ ਵਿੱਚ ਚਾਨਣ ਅੱਠੇ ਪੈਰ ਹੀ ਕਦੇ ਕਦੇ ਨਹੀਂ ਖੁਸ਼ੀ ਇੱਥੇ ਸਦਾ ਹੀ ਖੁਸ਼ੀਆਂ ਨੇ ਦੁੱਖ ਤੇ ਹੈ ਹੀ ਨਹੀਂ ਅੱਠੇ ਪੈਰ ਮਹਿਲ ਵਿੱਚ ਚਾਨਣ ਜਗਨ ਪ੍ਰੇਮ ਦੇ ਦੀਵੇ ਗੁਰੂ ਨਾਨਕ ਦੇ ਘਰ ਅੰਮ੍ਰਿਤ ਵਰਸੇ ਕੋਈ ਵਿਰਲਾ ਗੁਰਮੁਖ ਪੀਵੇ ਵਿਰਲੇ ਵਿਰਲੇ ਲਾਹਾ ਲੈਂਦੇ ਨੇ ਤੇ ਅੱਜ ਚਾਹ ਜਿਨ੍ਹਾਂ ਨੂੰ 735 ਪ੍ਰਾਣੀ ਬੜੀ ਖੁਸ਼ੀ ਹੁੰਦੀ ਆ ਕਿੱਡੀ ਕਿਰਪਾ ਕਈ ਇੱਕ ਇੱਕ ਪ੍ਰੇਮੀ ਵੀ 50-50 ਨੂੰ ਤਿਆਰ ਕਰਦੇ ਨੇ ਮੈਂ ਵੇਖਿਆ ਹੈ 12-12 ਸਾਢੇ 1200 ਪ੍ਰਾਣੀ ਇੱਧਰ ਇੱਕ ਸਿੰਘ ਆ ਉਹਨੇ ਕਿਤੇ 10 ਕਿਤੇ 20 ਕਿਤੇ 50 ਕਿਤੇ 100 ਘਰ 'ਚ ਰਹਿੰਦੇ ਨੇ 1250 ਨੂੰ ਅੰਮ੍ਰਿਤ ਛਕਾਇਆ ਕਈ ਵੇਖਿਆ ਘਰ ਬਾਰ ਛੱਡ ਕੇ ਜਥੇ ਵੀ ਹੈਗੇ ਆ ਕਈ ਤੇ ਉਹਨਾਂ ਦਾ ਜੇ ਵੇਖੋਗੇ ਵੀ ਅੱਜ ਤੱਕ ਨਹੀਂ ਕਿਸੇ ਨੂੰ 10 ਨੂੰ ਜਾਂ 20 ਨੂੰ ਜੋੜਿਆ ਹੋਵੇ ਨਹੀਂ ਘਰ ਵਿੱਚ ਰਹਿੰਦੇ ਆ ਵੀ 1250 ਨੂੰ ਪਰ ਇੱਕ ਬੰਦੇ ਨੇ ਅੰਮ੍ਰਿਤ ਛਕਾਇਆ ਘਰ ਘਰ ਜਾ ਕੇ ਬੇਨਤੀਆਂ ਕਰ ਕਰਕੇ ਲਓ ਭਾਈ ਗੁਰੂ ਕੇ ਜਹਾਜ਼ੇ ਚੜੋ ਤੇ ਕੱਲ ਵੀ ਅਰਜ਼ ਕੀਤੀ ਸੀ ਜਿੰਨਾ ਚਿਰ ਅਸੀਂ ਸਾਰੇ ਪੰਥ ਪ੍ਰਤੀ ਜੋ ਸਾਡਾ ਅਸਲੀ ਫਰਜ਼ ਆ ਜਿੰਨਾ ਚਿਰ ਅਸੀਂ ਉਹਨੂੰ ਪਛਾਣਦੇ ਨਹੀਂ ਸਮਝਦੇ ਨਹੀਂ ਉਹਨਾਂ ਚਿਰ ਗੱਲ ਨਹੀਂ ਬਣੇ 700 ਨਾਲ ਗੱਲ ਨਹੀਂ ਬਣਨੀ ਜਦੋਂ ਹਜ਼ਾਰਾਂ ਦੇ ਹਿਸਾਬ ਨਾਲ ਲੱਖਾਂ ਦੇ ਹਿਸਾਬ ਨਾਲ ਆਪਾਂ ਸਾਰੇ ਪ੍ਰਚਾਰ ਕਰੀਏ ਤੇ ਫਿਰ ਗੱਲ ਬਣੇਗੀ ਫਿਰ ਵੇਖਣਾ ਲੱਖਾਂ ਹੀ ਅੰਮ੍ਰਿਤ ਛਕਣਗੇ ਕੱਲ ਅਰਜ਼ ਕੀਤੀ ਸੀ ਜੇ ਅੱਜ 50 ਲੱਖ ਅੰਮ੍ਰਿਤਧਾਰੀ ਸਿੰਘ ਆ ਜੇ ਅੱਜ ਤੋਂ ਹੀ ਉਹ ਸਾਰੇ ਪਰਨ ਕਰਨ ਵੀ ਅਸੀਂ ਆਪਣੀ ਜ਼ਿੰਦਗੀ 'ਚ ਇੱਕ ਇੱਕ ਨੂੰ ਛਕਾਉਣਾ ਹੈ ਤੇ ਆਪੇ ਹੀ ਕਰੋੜ ਹੋ ਗਿਆ ਜੇ ਪਰਨ ਕਰ ਲੈਣ ਵੀ ਅਸੀਂ 2-2 ਨੂੰ ਛਕਾਉਣਾ ਤੇ ਆਪੇ ਹੀ 1.5 ਕਰੋੜ ਹੋ ਗਈ ਸਿੱਖਾਂ ਦੀ ਗਿਣਤੀ ਇੱਦਾਂ ਵਧੇਗੀ ਜਦੋਂ ਸਾਰੇ ਆਪਣੀ ਡਿਊਟੀ ਨੂੰ ਡਿਊਟੀ ਸਮਝਣਗੇ ਸਾਰੇ ਤੇ ਸਾਧ ਸੰਗਤ ਜੀ ਆਓ ਮਹਾਰਾਜ ਨੇ ਮਿਹਰ ਕੀਤੀ ਆ ਇਹ ਦਾਤ ਸਿੱਖੀ ਦੀ ਦਾਤ ਜਿਨ੍ਹਾਂ ਗੁਰਮੁਖਾਂ ਦੀ ਅੱਜ ਝੋਲੀ ਵਿੱਚ ਪੈ ਗਈ ਹੈ ਤੇ ਹੁਣ ਇਹ ਹੋਸ਼ ਨੂੰ ਸੰਭਾਲ ਕੇ ਰੱਖਣਾ ਹੈ ਅੱਜ ਹੋਸ਼ ਆਈ ਹੈ ਅੱਜ ਸੁਰਤ ਸੰਭਲੀ ਹੈ ਅਸੀਂ ਕਹਿੰਦੇ ਹਾਂ ਨਾ ਆਹ ਬੱਚਾ ਤੇ ਹੁਣ ਸੁਰਤ ਸੰਭਲ ਲਈ ਇਹਨੇ ਹੁਣ ਸਿਆਣਾ ਹੋ ਗਿਆ ਪਰ ਅਸਲੀ ਤੇ ਜਦੋਂ ਅੰਮ੍ਰਿਤ ਦੀ ਦਾਤ ਮਿਲ ਜੇ ਕਹਿੰਦੇ ਹੋਸ਼ ਬੰਦੇ ਨੂੰ ਆਉਂਦੀ ਹੋਈ ਉਦੋਂ ਅਸਲੀ ਸੁਰਤ ਆਉਂਦੀ ਹੈ ਫਿਰ ਉਹ ਸੁਰਤ ਨੂੰ ਉਹ ਹੋਸ਼ ਨੂੰ ਨਹੀਂ ਗਵਾਉਣਾ ਕਦੇ ਗਾਂ ਵੱਧਦੇ ਜਾਣਾ ਤੁਰਦੇ ਰਹਿਣਾ ਫਿਰ ਕਿਰਪਾ ਹੁੰਦੀ ਹੈ ਜਿਨ੍ਹਾਂ ਨੇ ਅੰਮ੍ਰਿਤ ਛਕਿਆ ਸਾਰੇ ਪੰਥ ਵੱਲੋਂ ਲੱਖ ਲੱਖ ਵਧਾਈ ਪੰਥ ਵੱਲੋਂ ਪੰਥ ਦੇ ਵਿੱਚ ਸਾਰੇ ਹੀ ਆ ਜਾਂਦੇ ਨੇ ਸੰਗਤ ਵੀ ਜਥਾ ਵੀ ਸਾਰੇ ਹੀ ਆ ਗਏ ਪੰਥ ਵਿੱਚ ਜਿਨ੍ਹਾਂ ਨੇ ਅੰਮ੍ਰਿਤ ਛਕਿਆ ਉਹਨਾਂ ਨੂੰ ਪੰਥ ਵੱਲੋਂ ਲੱਖ ਲੱਖ ਵਧਾਈ ਹੁਣ ਗਾਂ ਨੂੰ ਵਧਣਾ ਪਿੱਛੇ ਨਹੀਂ ਮੁੜਨਾ ਤੁਰਦੇ ਰਹਿਣਾ ਸਿਰ ਝੁਕੇ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ ਵਿੱਚ ਆਏ ਵੱਡੇ ਤੋਂ ਵੱਡਾ ਵੀ ਹੋਵੇ ਉਹਦੇ ਅੱਗੇ ਸਿਰ ਨਹੀਂ ਝੁਕਾਉਣਾ ਜਦੋਂ ਮਿਲਣਾ ਫਤਿਹ ਬੁਲਾਉਣੀ ਆਪਾਂ ਮੱਥਾ ਨਹੀਂ ਟੇਕਣਾ ਆ ਕਈ ਵਾਰੀ ਵੇਖੀਦਾ ਬੜੇ ਕਈ ਪੈਰਾਂ ਤੇ ਭੱਜ ਭੱਜ ਡਿੱਗਦੇ ਆ ਸਦਾ ਹੀ ਬੇਨਤੀਆਂ ਕਰੀਦੀਆਂ ਭਾਈ ਮੱਥਾ ਟੇਕਣਾ ਸਿਰ ਝੁਕਾਉਣਾ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ 'ਚ ਝੁਕਾਇਆ ਕਰੋ ਸਤਿਗੁਰ ਨੇ ਕਿਰਪਾ ਕਰਨੀ ਧਿਆਨ ਦਿਓ ਹੁਣ ਲਾਈਨਾਂ ਲੱਗੀਆਂ ਨੇ ਇੱਕ ਗੁਰਸਿੱਖ ਭਾਈ ਪਤੰਗ ਨਾਂ ਦਾ ਮਹਾਰਾਜ ਨੂੰ ਟੇਕਿਆ ਮੱਥਾ ਮਹਾਰਾਜ ਕਹਿੰਦੇ ਕਿਸੇ ਨੂੰ ਦੁੱਧ ਚਾਹੀਦਾ ਕਿਸੇ ਨੂੰ ਪੁੱਤ ਚਾਹੀਦਾ ਓਏ ਆਪੋ ਆਪਣੀਆਂ ਮੰਗਾਂ ਸਾਰੇ ਮੰਗਦੇ ਨੇ ਤੂੰ ਕੀ ਮੰਗਣਾ ਕਹਿੰਦਾ ਜੀ ਜੇ ਦੇਣਾ ਚਾਹੁੰਦੇ ਹੋ ਨਾ ਉਹ ਦਾਤ ਦਿਓ ਜਿਹਦੇ ਵਾਸਤੇ ਅੱਜ 33 ਕਰੋੜ ਦੇਵੀ ਦੇਵਤਾ ਵੀ ਤਰਸਦਾ ਉਹ ਦਾਤ ਦਿਓ ਜਿਹੜੀ ਦਾਤ ਇੱਥੋਂ ਲੈਣ ਆਉਣਾ ਚਾਹੀਦਾ ਅਸਲੀ ਦਾਤ ਜਿਹੜੀ ਗੁਰੂ ਘਰ ਚੋਂ ਹੁਣ ਆਪਾਂ ਲੋਹੇ ਵਾਲੀ ਦੁਕਾਨ ਤੇ ਜਾ ਕੇ ਆਖੀਏ ਸੋਨਾ ਦਿਓ ਜੀ ਤੇ ਸੁਨਿਆਰ ਨੂੰ ਜਾ ਕੇ ਆਖੀਏ ਗਾਡਰ ਦੇ ਦੇ ਦਿਓ ਚੰਗੇ ਲੱਗਣੇ ਆਪਾਂ ਜੇ ਉਹੋ ਜਿਹੀ ਦੁਕਾਨ ਹੋਵੇ ਉਦਾਂ ਦੀ ਚੀਜ਼ ਮੰਗਣੀ ਚਾਹੀਦੀ ਹੈ ਇਹ ਜਿਹੜੀ ਦੁਕਾਨ ਆ ਗੁਰਦੁਆਰੇ ਜਦੋਂ ਅਸੀਂ ਆਉਣਾ ਹੈ ਇੱਥੋਂ ਉਹ ਮੰਗੋ ਜੋ ਮੰਗਣ ਦਾ ਹੁਕਮ ਹੈ ਸਤਿਗੁਰਾਂ ਦਾ ਉਹ ਕੀ ਆ ਨਾਮ ਦੀ ਦਾਤ ਸਿੱਖੀ ਦੀ ਦਾਤ ਮੇਰੀ ਝੋਲੀ ਪਾਓ ਸਤਿਗੁਰ ਕਹਿੰਦੇ ਲੈ ਭਾਈ ਸਿੱਖੀ ਤੇ ਤੈਨੂੰ ਦਿੰਦੇ ਹਾਂ ਚਰਨਾ ਅੰਮ੍ਰਿਤ ਦਿੱਤਾ ਮਹਾਰਾਜ ਨੇ ਹੁਣ ਤੁਰਦਾ ਨਹੀਂ ਸਤਿਵਚਨ ਮਹਾਰਾਜ ਬੇਈਮਾਨੀ ਨਾ ਕਰੀ ਸਤਿਵਚਨ ਪਰਾਇਆ ਹੱਕ ਨਾ ਖਾਈ ਸਤਿਵਚਨ ਕੋਈ ਠੱਗੀ ਨਾ ਝੂਠ ਨਾ ਬੋਲੀ ਸਤਿਵਚਨ ਮਹਾਰਾਜ ਚੱਲਿਆ ਗਿਆ ਘਰ ਕਈ ਆਂਦੇ ਨੇ ਰਾਹ 'ਚ ਕੀ ਲਿਆਇਆ ਖੱਟ ਕੇ ਕੀ ਕੱਟਿਆ ਹੀ ਗਿਆ ਵੀ ਮਹਾਰਾਜ ਦੇ ਚਰਨਾਂ ਵਿੱਚ ਤੈਨੂੰ ਮਿਲਿਆ ਕੀ ਉੱਥੋਂ ਉਹ ਕਹਿੰਦਾ ਜੋ ਮੈਨੂੰ ਮਿਲਿਆ ਉਹ ਮੈਂ ਹੀ ਜਾਣਦਾ
ਜਿਹੜੇ ਕੌਡੀਆਂ ਖਰੀਦਣ ਵਾਲੇ ਲਾਲਾਂ ਦੀ ਨਾ ਸਾਰ ਜਾਣਦੇ ਕੌਡੀਆਂ ਖਰੀਦਣ ਵਾਲੇ ਲਾਲਾਂ ਦੀ ਨਾ ਸਾਰ ਲਾਲਾਂ ਦੀ ਨਾ
ਮਜ਼ਾਕ ਕਰਦੇ ਨੇ ਕਹਿੰਦੇ ਤੁਹਾਨੂੰ ਕੀ ਪਤਾ ਗੁਰਾਂ ਦੀ ਪ੍ਰੀਤ ਸਾਰੇ ਜੱਗ ਨਾਲੋਂ ਮਿੱਠੀ ਆ ਉਹਨਾਂ ਨੇ ਕੋਈ ਪਤਾ ਜਿਹਨਾਂ ਲਾ ਕੇ ਨਾ ਡਿੱਠੀ ਹੈ ਤੇ ਜਿਹੜਾ ਜਿੱਦਾਂ ਦੀ ਮੰਗ ਕੋਈ ਗੁਰੂ ਘਰ ਚੋਂ ਆ ਕੇ ਮੰਗਦਾ ਉਦਾਂ ਦੀ ਮੰਗ ਉਦਾਤ ਮਿਲਦੀ ਹੈ ਜੈਸੇ ਤੋਂ ਅਨੇਕ ਰੋਗੀ ਆਵਤ ਹੈ ਵੈਦ ਗ੍ਰਹਿ ਜੈਸੋ ਜੈਸੋ ਰੋਗ ਤੈਸੋ ਔਖ ਦਿਖਵਾਵਈ ਵੈਦ ਕੋਲ ਡਾਕਟਰ ਕੋਲ ਅਨੇਕਾਂ ਮਰੀਜ਼ ਜਾਂਦੇ ਆ ਤੇ ਜਿੱਦਾਂ ਦਾ ਮਰੀਜ਼ ਹੋਵੇ ਉਦਾਂ ਦੀ ਦਵਾਈ ਦਿੰਦਾ ਕੋਈ ਕਹਿੰਦਾ ਸਿਰ ਦੁਖਦਾ ਉਦਾਂ ਦੀ ਦਵਾਈ ਮਿਲ ਜਾਏਗੀ ਕੋਈ ਕਹਿੰਦਾ ਪੇਟ ਦੁਖਦਾ ਉਦਾਂ ਦੀ ਦਵਾਈ ਮਿਲ ਜਾਏਗੀ ਪੇਟ ਦਰਦ ਹੈ ਕੋਈ ਕਹਿੰਦਾ ਬੁਖਾਰ ਹੋ ਗਿਆ ਉਦਾਂ ਦੀ ਦਵਾਈ ਮਿਲ ਜਾਂਦੀ ਹੈ ਬੜੇ ਰੋਗੀ ਆਉਂਦੇ ਨੇ ਤੇ ਵੱਖੋ ਵੱਖਰੀਆਂ ਦਵਾਈਆਂ ਵੈਦ ਦੇ ਰਿਹਾ ਬੈਠਾ ਜਿਹੋ ਜੀ ਕੋਈ ਬਿਮਾਰੀ ਹੈ ਉਦਾਂ ਦਾ ਰੋਗ ਉਦਾਂ ਦੀ ਦਵਾਈ ਹੈ ਜੈਸੇ ਰਾਜ ਦੁਆਰ ਲੋਕ ਆਵਤ ਹੈ ਸੇਵਾ ਨਵਿਤ ਜੋਈ ਜਾਹੀ ਜੋਗ ਤੈਸੀ ਟਹਿਲ ਬਤਾਵਈ ਰਾਜੇ ਮਹਾਰਾਜਿਆਂ ਕੋਲ ਆਫਿਸਰਾਂ ਦੇ ਕੋਲ ਬੜੇ ਤਰ੍ਹਾਂ ਦੇ ਲੋਕ ਜਾਂਦੇ ਨੇ ਜਿਹੋ ਜਿਹਾ ਯੋਗ ਹੋਵੇ ਉਦਾਂ ਦੀ ਨੌਕਰੀ ਮਿਲਦੀ ਹੈ ਕੋਈ ਕਲਰਕ ਬਣ ਗਿਆ ਕੋਈ ਇੰਸਪੈਕਟਰ ਬਣ ਗਿਆ ਕੋਈ ਹੌਲਦਾਰ ਬਣ ਗਿਆ ਕੋਈ ਡੀਸੀ ਬਣ ਗਿਆ ਕੋਈ ਐਸਐਸਪੀ ਬਣ ਗਿਆ ਗਾਂਹ ਦੀ ਗਾਂਹ ਪੋਸਟਾਂ ਨੇ ਜਿੱਦਾਂ ਦਾ ਕੋਈ ਯੋਗ ਹੋਵੇ ਉਦਾਂ ਦਾ ਆਫਿਸਰ ਕਿਸੇ ਨੂੰ ਫੌਜ ਵਿੱਚ ਭਰਤੀ ਕਰਦੇ ਨੇ ਮਿਲਟਰੀ ਵਿੱਚ ਭਰਤੀ ਹੋ ਗਿਆ ਕੋਈ ਪੁਲਿਸ ਵਿੱਚ ਭਰਤੀ ਹੋ ਗਿਆ ਉਦਾਂ ਦਾ ਅਹੁਦਾ ਮਿਲਦਾ ਬੜੇ ਲੋਕ ਆਉਂਦੇ ਨੇ ਜੈ ਜੋਈ ਜਾਹੀ ਜੋਗ ਤੈਸੀ ਟਹਿਲ ਬਤਾਵਈ ਰਾਜਾ ਫਿਰ ਉਦਾਂ ਦੀ ਸੇਵਾ ਦੱਸ ਦਿੰਦਾ ਵੀ ਜਿਹੋ ਜਿਹਾ ਬੰਦਾ ਯੋਗ ਹੋਵੇ ਉਦਾਂ ਦੀ ਟਹਿਲ ਤੇ ਲਾ ਦਿੱਤਾ ਜਾਂਦਾ ਇਸੇ ਤਰ੍ਹਾਂ ਜੈਸੇ ਦਾਤਾ ਪਾਸ ਜਨ ਅਰਥੀ ਅਨੇਕ ਆਵੇ ਬੜੇ ਆਉਂਦੇ ਨੇ ਲੋਕ ਦਾਨੀ ਦੇ ਕੋਲ ਦਾਤਾ ਜਿਹੜਾ ਦਾਨੀ ਹੋਵੇ ਜੋਈ ਜੋਈ ਜਾਚੈ ਦੇ ਦੇ ਦੁੱਖਨ ਮਟਾਵਈ ਜਿਹੋ ਜਿਹੀ ਆ ਕੇ ਕੋਈ ਜਾਚਨਾ ਕਰਦਾ ਹੈ ਉਦਾਂ ਦੀ ਉਹਨੂੰ ਦਾਤ ਮਿਲਦੀ ਹੈ ਕੋਈ ਕਹਿੰਦਾ ਕੱਪੜਾ ਚਾਹੀਦਾ ਦਾਨੀ ਕੱਪੜਾ ਫੜਾ ਦਿੰਦਾ ਕੋਈ ਕਹਿੰਦਾ ਮੇਰੀ ਲੜਕੀ ਦੀ ਸ਼ਾਦੀ ਕਰਾ ਦਿਓ ਦਾਨੀ ਪੁਰਸ਼ ਜਿਹੜਾ ਉਹ ਥੋੜ੍ਹੀ ਬਹੁਤੀ ਹਿੱਸਾ ਪਾ ਦਿੰਦਾ ਲੈ ਭਾਈ ਕਰ ਲੈ ਕੋਈ ਕਹਿੰਦਾ ਪ੍ਰਸ਼ਾਦਾ ਛਕਾ ਦਿਓ ਉਦਾਂ ਦਾ ਉਹਦਾ ਸਾਥ ਦਿੱਤਾ ਜਾਂਦਾ ਇਸੇ ਤਰ੍ਹਾਂ ਗੁਰੂ ਦਰਬਾਰ ਵਿੱਚ ਵੀ ਬੜੇ ਆਉਂਦੇ ਨੇ ਤੈਸੇ ਗੁਰ ਸ਼ਰਨ ਆਵਤ ਹੈ ਅਨੇਕ ਸਿੱਖ ਗੁਰੂ ਦੀ ਸ਼ਰਨ ਵਿੱਚ ਵੀ ਬੜੇ ਆਉਂਦੇ ਨੇ ਪਰ ਜੈਸੋ ਜੈਸੋ ਭਾਓ ਤੈਸੀ ਕਾਮਨਾ ਪਜਾਵਈ ਜਿਹੋ ਜੀ ਭਾਵਨਾ ਲੈ ਕੇ ਕੋਈ ਆ ਗਿਆ ਜਿੱਦਾਂ ਦਾ ਪ੍ਰੇਮ ਲੈ ਕੇ ਆ ਗਿਆ ਮਹਾਰਾਜ ਨੇ ਕਿਰਪਾ ਕਰ ਦੇਣੀ ਉਹਦੀ ਭਾਵਨਾ ਪੂਰੀ ਕਰ ਦੇਣੀ ਆ ਹੁਣ ਵੇਖਣਾ ਇਹ ਆ ਵੀ ਸਾਡੀ ਮੰਗ ਕੀ ਆ ਅਸੀਂ ਮੰਗ ਕੀ ਮੰਗਣ ਆਏ ਆ ਬਖਸ਼ਿਸ਼ ਤੇ ਜ਼ਰੂਰ ਹੋ ਜਾਂਦੀ ਆ ਖੈਰ ਤੇ ਜ਼ਰੂਰ ਝੋਲੀ ਚ ਪੈਂਦੀ ਆ ਹੁਣ ਵੇਖਣਾ ਇਹ ਆ ਵੀ ਅਸੀਂ ਮੰਗਣਾ ਕੀ ਆ ਉਹ ਮੰਗ ਮੰਗੀਏ ਮੁੜ ਮੁੜ ਕੇ ਮੰਗਣਾ ਹੀ ਨਾ ਪਏ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਸਦਾ ਵਾਸਤੇ ਮੰਗਣਾ ਹੀ ਮਿਟ ਜਾਏ ਮੁੜ ਮੁੜ ਕੇ ਮੰਗਣ ਦੀ ਜ਼ਰੂਰਤ ਹੀ ਨਾ ਪਵੇ ਧਿਆਨ ਦਿਓ ਪਿਆਰਿਓ ਭਾਈ ਪਤੰਗ ਨੇ ਸਿੱਖੀ ਦੀ ਦਾਤ ਮੰਗੀ ਜਦੋਂ ਘਰ ਆਇਆ ਨਾ ਭਾਈ ਪਤੰਗ ਮੇਰੀ ਬੇਨਤੀ ਹੈ ਸੰਗਤ ਦੇ ਚਰਨਾਂ 'ਚ ਇਕਾਗਰਤਾ ਬਣਾਓ ਸਾਰੇ ਤੇ ਨਹੀਂ ਇੱਕੋ ਜਿਹੇ ਹੁੰਦੇ ਕੋਈ ਕੋਈ ਪ੍ਰੇਮੀ ਹੁੰਦੇ ਨੇ ਵਿੱਚ ਬੈਠੇ ਬੈਠੇ ਸੋਚਦੇ ਨੇ ਵੀ ਚਲੋ ਜੀ ਹੁਣ ਚੱਲੀ ਗਏ ਬਥੇਰਾ ਟਾਈਮ ਹੋ ਗਿਆ ਕੋਈ ਕੋਈ ਪਰ ਮੇਰੀ ਉਹਨਾਂ ਵੀਰਾਂ ਦੇ ਚਰਨਾਂ 'ਚ ਵੀ ਬੇਨਤੀ ਆ ਜਾਂ ਭੈਣਾਂ ਨੇ ਜਾਂ ਵੀਰ ਭਰਾ ਨੇ ਆਪੋ ਆਪਣੀ ਜਗ੍ਹਾ 'ਤੇ ਬੈਠੋ ਵੇਖੋ ਸਾਰੀ ਸੰਗਤ ਦਾ ਧਿਆਨ ਟੁੱਟਦਾ ਫਿਰ ਇਹਦੇ ਨਾਲ ਇਕਾਗਰਤਾ ਨਹੀਂ ਬਣਦੀ ਸਾਰਿਆਂ ਦਾ ਮਨ ਉਖੜਦਾ ਹੈ ਤੇ ਜੇ ਆਪਾਂ ਵਿੱਚ ਵਿਚਾਲੇ ਜਾਣਾ ਸੀ ਫਿਰ ਆਉਣਾ ਹੀ ਕਾਹਨੂੰ ਸੀ ਆਖੋ
ਸਤਨਾਮ
ਇਹ ਤੇ ਪਿੱਛੇ ਹੀ ਬਹਿ ਜਾਣਾ ਸੀ ਪਿੱਛੇ ਹੀ ਉੱਠਦੇ ਪਿੱਛੇ ਹੀ ਬਹਿੰਦੇ ਤੇ ਪਿੱਛੇ ਹੀ ਉੱਠ ਕੇ ਚਲੇ ਜਾਂਦੇ ਏਦਾਂ ਹੁਣ ਵੇਖੋ ਕਿੰਨਿਆਂ ਦੀ ਸੁਰਤੀ ਉਖੜਦੀ ਆ ਕਈਆਂ ਦਾ ਧਿਆਨ ਟੁੱਟਦਾ ਪਿਆਰ ਵਾਲੇ ਤੇ ਜਿੱਥੇ ਬਹਿ ਗਏ 84 ਵੇਲੇ ਇੱਕ ਪ੍ਰੇਮੀ ਨੇ ਦੱਸਿਆ ਕਹਿੰਦੇ ਮੈਂ ਦਰਬਾਰ ਸਾਹਿਬ ਦੇ ਵਿੱਚ ਸਾਂ ਜਦੋਂ ਗੋਲੀਆਂ ਚੱਲੀਆਂ ਤੋਪਾਂ ਦੇ ਗੋਲੇ ਆਏ ਮੈਂ ਕਿਹਾ ਫਿਰ ਹੋਇਆ ਕੀ ਤੁਸੀਂ ਅੰਦਰੋਂ ਨਿਕਲੇ ਨੀ ਕਹਿੰਦੇ ਤਿੰਨੇ ਦਿਨ ਅੰਦਰ ਬੈਠੇ ਰਹੇ ਬੜਿਆਂ ਨੇ ਆਖਿਆ ਕਹਿੰਦੇ ਆ ਜਾਓ ਕਹਿੰਦੇ ਨਹੀਂ ਸਤਿਗੁਰਾਂ ਦੇ ਕੋਲ ਬੈਠੇ ਆ ਛੱਡ ਕੇ ਨਹੀਂ ਜਾਣਾ ਜਿਹੜੀ ਗੋਲੀ ਗੁਰੂ ਗ੍ਰੰਥ ਸਾਹਿਬ ਮਰ ਤੱਕ ਪਹੁੰਚਣੀ ਹੈ ਪਹਿਲਾਂ ਸਾਡੀ ਛਾਤੀ ਚੋਂ ਲੰਘੇ ਉਹ ਸਿੱਖ ਕਾਹਦਾ ਜਿਹੜਾ ਛੱਡ ਕੇ ਤੁਰ ਜਾਏ
ਸਤਿ ਸ੍ਰੀ ਅਕਾਲ
ਇਸ ਕਰਕੇ ਓਏ ਪਿਆਰ ਵਾਲੇ ਤੇ ਗੋਲੀਆਂ ਚੱਲਦੀਆਂ 'ਚ ਵੀ ਨਹੀਂ ਹਿੱਲਦੇ ਇੱਥੇ ਨੀਂਦ ਹੀ ਦੱਬ ਲੈਂਦੀ ਇੱਥੇ ਮਾੜੀ ਜੀ ਗੱਲ ਪਿੱਛੇ ਚਲੋ ਜੀ ਚੱਲੀਏ ਏਦਾਂ ਨਹੀਂ ਬਾਰਾਂ ਬਾਰਾਂ ਸਾਲ ਰਹੀਏ ਸੰਤਾਂ ਦੀ ਟੋਲੀ, ਕਹਿੰਦੇ ਫਿਰ ਜਾ ਕੇ ਆਉਂਦੀ ਸਾਧੂਆਂ ਦੀ ਬੋਲੀ। ਬਾਰਾਂ ਬਾਰਾਂ ਸਾਲ ਰਹੀਏ ਤੇ ਕਹਿੰਦੇ ਫਿਰ ਬਹਿਣ ਦਾ ਹੀ ਪਤਾ ਲੱਗਦਾ ਵੀ ਬਹਿਣਾ ਕਿੱਦਾਂ। ਬੜੀ ਵਾਰੀ ਅਰਜ਼ ਕਰਦਾ ਹੁੰਦਾ ਜਿਹੜੇ ਚੌਂਕੜਾ ਮਾਰ ਕੇ ਬੈਠਦੇ ਨੇ ਰੋਜ਼ ਆਪਣੇ ਘਰ ਸੰਗਤ ਵਿੱਚ, ਉਹਨਾਂ ਵਾਸਤੇ ਪੰਜ ਘੰਟੇ ਬਹਿਣਾ ਕੋਈ ਔਖਾ ਨਹੀਂ, ਅੱਠ ਘੰਟੇ ਬਹਿਣਾ ਕੋਈ ਔਖਾ ਨਹੀਂ। ਤੇ ਜਿਹੜਾ ਕਦੇ ਵੀ ਚੌਂਕੜਾ ਮਾਰ ਕੇ ਘਰ ਦੋ ਮਿੰਟ ਪੰਜ ਦਸ ਮਿੰਟ ਬੈਠਾ ਹੀ ਨਹੀਂ ਕਦੇ, ਉਹ ਫਿਰ ਕਦੇ ਸੱਜੇ ਪਾਸਾ ਕਦੇ ਖੱਬੇ ਪਾਸਾ ਨਾਲ ਦੇ ਨੂੰ ਵੀ ਪਰੇਸ਼ਾਨ ਕਰਦਾ, ਸੁਭਾਅ ਹੀ ਨਹੀਂ ਬਣਿਆ। ਚੌਂਕੜਾ ਮਾਰ ਕੇ ਹੌਲੀ ਹੌਲੀ ਜਦੋਂ ਪਰਪੱਕਤਾ ਹੋ ਜਾਂਦੀ ਹੈ, ਸੁਭਾਅ ਬਣ ਜਾਂਦਾ, ਫਿਰ ਕਿਰਪਾ ਹੁੰਦੀ ਹੈ। ਸੋ ਇਸ ਕਰਕੇ ਭਾਈ ਯਤਨ ਕਰੋ, ਮਨ ਜੋੜ ਕੇ ਬੈਠੋ, ਕੇਸੀ ਇਸ਼ਨਾਨ ਕਰਕੇ ਚੌਂਕੜਾ ਮਾਰ ਕੇ ਕਦੇ ਇਕੱਲੇ ਬਹਿ ਕੇ ਵੇਖਿਓ। ਆਮ ਕਰਕੇ ਅਸੀਂ ਕਹਿੰਦੇ ਹਾਂ ਰੀੜ ਦੀ ਹੱਡੀ ਜੀ, ਕਹਿੰਦੇ ਸਿੱਧੀ ਕਰਕੇ ਬਹਿਣਾ ਚਾਹੀਦਾ, ਬਿਲਕੁਲ ਸਿੱਧੀ, ਵਲ ਪੈ ਜਾਂਦਾ ਨਾ ਜਿੱਦਾਂ ਹੁਣ ਆਪਾਂ ਥੱਲੇ ਬੈਠੇ, ਇੱਥੇ ਵੀ ਹੋਰ ਤਰ੍ਹਾਂ। ਜਦੋਂ ਆਪਾਂ ਸੰਗਤ ਵਿੱਚ ਮਹਾਂਪੁਰਸ਼ ਆਮ ਕਰਕੇ ਕਹਿੰਦੇ ਜਦੋਂ ਸਿਮਰਨ ਕਰਨਾ ਚੌਂਕੜਾ ਮਾਰੋ, ਅੱਖਾਂ ਬੰਦ ਕਰੋ, ਰੀੜ ਦੀ ਹੱਡੀ ਦਾ ਵਲ ਕੱਢ ਕੇ ਬੈਠੋ ਸਿੱਧੇ ਹੋ ਕੇ। ਪਰ ਕਦੇ ਕੇਸੀ ਇਸ਼ਨਾਨ ਕਰਕੇ ਇਕੱਲੇ ਬਹਿ ਜਿਓ, ਕੋਈ ਨਾ ਹੋਵੇ ਕੋਲ, ਆਪਣੇ ਆਪ ਹੀ ਵੇਖਿਓ ਸਾਡਾ ਸਰੀਰ ਸਿੱਧਾ ਹੋ ਜਾਏਗਾ, ਰੀੜ੍ਹ ਦੀ ਹੱਡੀ ਦਾ ਵਾਲ ਆਪੇ ਨਿਕਲ ਜਾਣਾ, ਆਪਣੇ ਆਪ ਹੀ, ਕਰਨਾ ਨਹੀਂ ਪਏਗਾ ਕੁਛ, ਕਿਉਂਕਿ ਸਰੀਰ ਨੇ ਅਸਲੀ ਡਿਊਟੀ ਸਾਂਭ ਲੈਣੀ ਆਪਣੀ। ਜਦੋਂ ਇਕੱਲਾ ਚੌਂਕੜਾ ਮਾਰ ਕੇ ਇਸ਼ਨਾਨ ਕਰਕੇ ਬੈਠੇ ਹੋਵਾਂਗੇ ਨਾ ਅਸੀਂ ਇਕੱਲੇ, ਬਿਲਕੁਲ ਸਿੱਧੇ ਬੈਠਾਂਗੇ, ਵਲ ਪਾ ਕੇ ਨਹੀਂ ਬੈਠਾਂਗੇ। ਜਦੋਂ ਕੋਈ ਕੋਲ ਬੈਠਾ ਹੋਏਗਾ ਫਿਰ ਵਲ ਪੈ ਜਾਂਦਾ ਸਾਡੀ ਟੂਈ 'ਚ, ਸਾਡੀ ਲੱਕ ਵਿੱਚ ਕਹਿ ਲਓ, ਰੀੜ੍ਹ ਦੀ ਹੱਡੀ ਜਿਹੜੀ ਹੈ ਸਾਡੀ ਉਹਦੇ ਵਿੱਚ ਵਲ ਪੈ ਜਾਂਦਾ, ਉਦਾਂ ਫਿਰ ਅਸੀਂ ਸਿੱਧੇ ਹੋ ਕੇ ਬੈਠਾਂਗੇ। ਧਿਆਨ ਦਿਓ ਪਿਆਰਿਓ, ਜਦੋਂ ਅਸੀਂ ਰੋਜ਼ ਪੰਜ ਚਾਰ ਦਸ ਮਿੰਟ ਬੈਠਾਂਗੇ ਫਿਰ ਸੁਭਾਅ ਬਣ ਜਾਏਗਾ, ਫਿਰ ਭਾਵੇਂ ਸਾਰੀ ਸਾਰੀ ਰਾਤ ਬੈਠੇ ਰਹੋ ਪਤਾ ਨਹੀਂ ਲੱਗੇਗਾ, ਸਾਰੀ ਸਾਰੀ ਰਾਤ। ਨੌ ਮਾਂਗ ਨੂੰ ਸੰਤ ਬਾਬਾ ਈਸ਼ਰ ਸਿੰਘ ਰਾੜਾ ਸਾਹਿਬ ਵਾਲੇ ਅੱਠ ਅੱਠ ਘੰਟੇ ਕੀਰਤਨ ਕਰਦੇ ਸੀ, ਸੰਗਤ ਵੀ ਬੈਠੀ ਰਹਿੰਦੀ ਸੀ ਚੌਂਕੜੇ ਮਾਰ ਕੇ, ਜਿੱਥੇ ਕੋਈ ਬਹਿ ਗਿਆ ਬਹਿ ਗਿਆ, ਸਾਰੀ ਸਾਰੀ ਰਾਤ ਚੌਂਕੜੇ ਮਾਰ ਕੇ। ਸੋ ਭਾਈ ਜੇ ਸੁਭਾਅ ਬਣਾਵਾਂਗੇ ਫਿਰ ਹੀ ਬਣੇਗਾ। ਲਓ ਮਨ ਜੋੜੋ, ਭਾਈ ਪਤੰਗ ਜਦੋਂ ਘਰ ਆਇਆ ਨਾ, ਇਹਦੀ ਦੁਕਾਨ ਸੀ ਛੋਟੀ ਜੀ, ਦੁਕਾਨ ਤੇ ਅੱਗੇ ਵੀ ਸੀ, ਪਰ ਹੁਣ ਇਹ ਵਾਹਿਗੁਰੂ 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 ਜਪਦਾ। ਦੁਕਾਨ ਇੱਕ ਹੁਣ ਦੁਕਾਨ ਤੇ ਦੁਕਾਨਾਂ ਤੇ ਬੜੇ ਕਰਦੇ, ਤੁਹਾਡੇ ਵੀ ਦੁਕਾਨਦਾਰ ਬੜੇ ਬੈਠੇ ਹੋਣਗੇ, ਬਲਿਹਾਰੇ ਜਾਈਏ ਗੁਰੂ ਨਾਨਕ ਤੋਂ, ਉਹਨੇ ਵੀ ਦੁਕਾਨ ਕੀਤੀ ਇੱਕ ਵਾਰੀ ਸੁਲਤਾਨਪੁਰ ਦੀ ਧਰਤੀ ਉੱਤੇ ਆ। ਹੁਣ ਪਿੱਛੇ ਜੇ ਸਮਾਗਮ ਹੋਇਆ ਸੀ ਉੱਥੇ 2100 ਤੇ 41 ਪੁਰਾਣੀ ਗੁਰੂ ਕੇ ਜਹਾਜ਼ੇ ਚੜ੍ਹੇ ਸੀ, ਥੋੜੇ ਦਿਨ ਪਹਿਲਾਂ ਸਮਾਗਮ ਹੋਇਆ ਸੁਲਤਾਨਪੁਰ ਲੋਧੀ, ਦੋ ਦਿਨ ਦਾ ਹੀ ਪ੍ਰੋਗਰਾਮ ਸੀ। ਤੇ ਸਾਧ ਸੰਗਤ ਜੀ, ਉੱਥੇ ਗੁਰਦੁਆਰਾ ਬਣਿਆ ਹੋਇਆ ਮੋਦੀਖਾਨਾ, ਮੋਦੀਖਾਨਾ ਗੁਰੂ ਨਾਨਕ ਦਾ, ਜਿੱਥੇ ਮਹਾਰਾਜ ਨੇ 13-13 ਤੋਲਿਆ, ਮੋਦੀਖਾਨੇ ਵਿੱਚ ਬਾਬਾ 13-13 ਤੋਲਦਾ। ਕਹਿੰਦੇ ਇੱਕ ਤੋਂ ਗੱਲ, 1, 2, 3, 4 ਜਦੋਂ ਮਹਾਰਾਜਾਂ ਤੋਲਦੇ ਹੁੰਦੇ ਸੀ ਨਾ, ਜਦੋਂ 13 ਤੇ ਗਿਣਤੀ ਆ ਜਾਣੀ ਤੇ ਉੱਥੇ ਹੀ ਰੁਕ ਜਾਣਾ, ਬਸ 13-13 ਕਰੀ ਜਾਣਾ, ਤੋਲੀ ਜਾਣਾ, ਪਰ ਗਿਣਤੀ ਗਾਂ ਨਹੀਂ ਵਧਾਉਣੀ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
13 ਸਭ 13 ਹੀ ਹੈ, ਇਹ 13 ਸ਼ਬਦ ਹੈ ਹੀ ਏਦਾਂ ਦਾ ਜਿਹੜਾ ਯਾਦ ਕਰਾਉਂਦਾ ਵੀ ਸਮਰਪਣ ਕਰਦੇ ਸਾਰਾ ਕੁਛ, ਜਿਹੜਾ ਯਾਦ ਕਰਾਉਂਦਾ ਅਸਲੀਅਤ ਸਾਡੀ ਵੀ 13 ਤੇ ਹੈ ਹੀ ਕੁਛ ਨਹੀਂ, ਉਹਦਾ ਹੀ ਹੈ 13-13 ਕਰ, ਬਸ ਮੇਰਾ ਨਾ ਕਰ। ਜੀਵ ਕਹਿੰਦੀ ਹੈ 13-13, ਮਨ ਕਹਿੰਦਾ ਮੇਰਾ ਨਹੀਂ, ਉੱਪਰੋਂ ਨਹੀਂ। ਗੁਰੂ ਨਾਨਕ ਸਾਹਿਬ ਨੇ ਮਨੋ ਆਖਿਆ 13। ਤੇ ਜਿਹੜੇ ਈਸਾਈ ਲੋਕ ਨੇ, ਅੰਗਰੇਜ਼ ਨੇ ਜਿਹੜੇ, ਉਹ 13 ਨਾਲ ਬੜੀ ਨਫ਼ਰਤ ਕਰਦੇ ਨੇ। ਫੌਜੀਆਂ ਵਿੱਚ, ਮਿਲਟਰੀ ਵਿੱਚ ਯੂਨਿਟਾਂ ਹੁੰਦੀਆਂ ਨੇ, ਉਹਨਾਂ ਦੀ 13 ਯੂਨਿਟ ਹੀ ਨਹੀਂ ਹੁੰਦੀ ਨਹੀਂ 13 ਨਹੀਂ ਹੁੰਦੀ। ਜ਼ਿਆਦਾਤਰ ਮਕਾਨ 13 ਨੰਬਰ ਨਹੀਂ ਹੁੰਦਾ, ਜਿਹੜੇ ਉੱਧਰਲੀ ਜਹਾਜ਼ ਨੇ ਉੱਧਰਲੇ ਇੰਡੀਆ ਵਾਲੇ ਤੇ 13 ਹੈਗੇ ਆ, ਉਹਨਾਂ ਤੇ 13 ਨੰਬਰ ਸੀਟ ਹੀ ਨਹੀਂ ਹੁੰਦੀ, 12 ਤੋਂ ਬਾਅਦ 14, 13 ਵਿੱਚ ਹੈ ਹੀ ਨਹੀਂ। ਅੰਗਰੇਜ਼ 13 ਨਾਲ ਬੜੀ ਨਫ਼ਰਤ ਕਰਦੇ ਨੇ, ਕਿਉਂ ਕਰਦੇ ਨੇ ਪਤਾ, 13 ਤੇ ਉਹਨਾਂ ਨੂੰ ਵਿਸ਼ਵਾਸ ਹੀ ਹੈ ਨਹੀਂ। ਕਿਉਂ ਨਹੀਂ ਵਿਸ਼ਵਾਸ ਉਹਨਾਂ ਨੂੰ 13 ਤੇ, ਕਿਉਂ ਨਹੀਂ ਵਿਸ਼ਵਾਸ ਕਰਦੇ? ਗੁਰੂ ਨਾਨਕ ਦੇ ਘਰ 'ਚ 13 ਨੂੰ ਪ੍ਰਧਾਨ ਕੀਤਾ, 13 ਕਹਿੰਦੇ ਯਾਦ ਕਰਾਉਂਦਾ ਰੱਬ ਦੀ। ਪਤਾ ਕਾਰਨ ਇਹ ਹੈ ਵੀ ਈਸਾਈ ਧਰਮ ਵਿੱਚ ਈਸਾ ਜੀ ਨੂੰ ਜਦੋਂ ਸੂਲੀ ਚੜ੍ਹਾਉਣਾ ਸੀ ਨਾ, ਉਹਨਾਂ ਦੀ ਹਾਮੀ ਭਰਨੀ ਸੀ ਤੇ 13 ਸਨ ਰਾਤ ਨੂੰ ਨਾਲ 13 ਬੰਦੇ ਸਵੇਰੇ ਕਹਿੰਦੇ ਤੁਸੀਂ ਸਾਥ ਦੇਣਾ ਹੈ ਈਸਾ ਜੀ ਕਹਿੰਦੇ ਤੁਹਾਡੇ ਚੋਂ ਇੱਕ ਨੇ ਵੀ ਨਹੀਂ ਖੜਨਾ ਸਾਰਿਆਂ ਨੇ ਮੈਨੂੰ ਪਛਾਣਨ ਤੋਂ ਵੀ ਨਾ ਕਰ ਦੇਣੀ ਹੈ ਕਾਫਲਾ ਤੁਰਿਆ ਜਾ ਰਿਹਾ ਸੀ 13 ਸੀ ਤੇ 13 ਦੇ 13 ਹੀ ਸਾਥ ਛੱਡ ਕੇ ਭੱਜ ਗਏ ਸਵੇਰੇ ਨਾਲ ਸਨ 13 ਹੀ ਭੱਜ ਗਏ ਅੰਗਰੇਜ਼ ਉਸ ਦਿਨ ਤੋਂ 13 ਤੇ ਵਿਸ਼ਵਾਸ ਹੀ ਨਹੀਂ ਕਰਦੇ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਉਹਨਾਂ ਨੂੰ 13 ਚੰਗਾ ਹੀ ਨਹੀਂ ਲੱਗਦਾ ਕਿਉਂਕਿ ਉਹ ਕਹਿੰਦੇ ਨੇ ਵੀ ਜਦੋਂ ਈਸਾ ਜੀ ਨੇ 13 ਤੇ ਵਿਸ਼ਵਾਸ ਕੀਤਾ 13 ਕਹਿੰਦੇ ਸੀ ਤੁਹਾਡੇ ਨਾਲ ਖੜੇ ਆ ਪਰ 13 ਬੰਦੇ ਭੱਜ ਗਏ ਉਹ 13 ਤੇ ਭਰੋਸਾ ਹੀ ਨਹੀਂ ਕਰਦੇ ਚੰਡੀਗੜ੍ਹ ਦਾ ਨਕਸ਼ਾ ਅੰਗਰੇਜ਼ਾਂ ਦਾ ਬਣਾਇਆ ਹੋਇਆ 12 ਸੈਕਟਰ ਹੈਗਾ 11 ਹੈਗਾ 14 ਹੈਗਾ 13 ਸੈਕਟਰ ਹੀ ਇੰਨੀ ਚੰਡੀਗੜ੍ਹ 13 ਹੈ ਹੀ ਉਹ 13 ਨੂੰ ਚੰਗਾ ਹੀ ਨਹੀਂ ਮੰਨਦੇ ਇੰਡੀਆ ਵਿੱਚ ਵੀ ਜਦੋਂ ਆਏ ਨੇ ਤੇ ਉਹਨਾਂ ਨੇ 13 ਸੈਕਟਰ ਨਹੀਂ ਬਣਾਇਆ ਕਹਿੰਦੇ ਨਹੀਂ 13 ਨਹੀਂ ਬਣੇਗਾ ਇੱਥੇ ਉਹ 13 ਨੂੰ ਨਫ਼ਰਤ ਕਰਦੇ ਨੇ ਪਰ ਗੁਰੂ ਨਾਨਕ ਸਾਹਿਬ ਕਹਿੰਦੇ ਨਹੀਂ 13 ਅੰਕੜਾ ਜਿਹੜਾ ਅੰਕ ਹੈ ਨਾ ਇਹ 13 ਇਹ ਕਹਿੰਦੇ ਆਪਣੇ ਪਿਆਰੇ ਦੀ ਯਾਦ ਕਰਾਉਂਦਾ ਕੋਈ 13 ਦੇ ਵਿੱਚ ਵਸ ਜਾ 13 ਨੂੰ ਮਨੋ ਕਵੇ ਖਾ 13 ਇਹ 13 ਹੀ 13 ਸਭ ਕੁਛ ਵੀਰ ਤੂੰ ਕਰਤਾ ਤੂੰ ਹੁਆ ਮੁਝ ਮੈਂ ਰਾਹਾ ਨਾ ਹੂੰ ਜਬ ਆਪਾ ਪਰ ਕਾ ਮਿਟ ਗਿਆ ਜਤ ਦੇਖਾਂ ਤਤ ਤੂੰ 13 ਹੀ ਹੈ ਸਭ ਕੁਛ ਧਿਆਨ ਦਿਓ ਉਹ ਹੁਣ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਸੋਚ ਨੂੰ ਮੱਦੇ ਨਜ਼ਰ ਰੱਖਦਿਆਂ ਭਾਈ ਪਤੰਗ ਵੀ ਤੋਲਦਾ ਪਰ ਇਹ ਨਾਲੇ ਤਕੜੀ ਤੋਲਿਆ ਕਰੇ ਨਾਲੇ ਵਾਹਿਗੁਰੂ ਵਾਹਿਗੁਰੂ ਬੋਲਿਆ ਕਰੇ ਜਿੱਥੇ ਵਾਹਿਗੁਰੂ ਆ ਜਾਏ ਉੱਥੇ ਬਰਕਤਾਂ ਆਉਣਗੀਆਂ ਆਪੇ ਹੀ ਬਰਕਤਾਂ ਪੈ ਗਈਆਂ ਉਹ ਭਾਈ ਪਤੰਗ ਅੱਜ ਕੁਛ ਕੱਲ੍ਹ ਕੁਛ ਪਰਸੋਂ ਕੁਛ ਵਾਧਾ 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 ਕੰਮ ਇੰਨਾ ਵੱਧ ਗਿਆ ਇੱਕ ਸਾਲ ਵਿੱਚ ਇੰਨਾ ਕੁ ਧਨ ਆ ਗਿਆ ਇੰਨੀ ਕੁ ਮਾਇਆ ਆ ਗਈ ਵੀ ਪਤਾ ਹੀ ਨਹੀਂ ਵੀ ਮੇਰੇ ਕੋਲ ਪੈਸਾ ਹੈ ਕਿੰਨਾ ਕੁ ਇੰਨੀ ਕਿਰਪਾ ਹੋ ਕਾਰੋਬਾਰ ਇੰਨਾ ਵੱਧ ਗਿਆ ਕਿਉਂਕਿ ਸੱਚ ਸੀ ਸਮਾਨ ਬਿਲਕੁਲ ਠੀਕ ਮਿਲਦਾ ਲੋਕ ਗਾਹਕ ਬੜੇ ਆਉਣ ਲੱਗ ਪਏ ਬੜੀ ਕਿਰਪਾ ਹੋ ਗਈ ਸਤਿਗੁਰਾਂ ਦੀ ਰਹਿਮਤ ਹੋ ਗਈ ਸਿੱਖੀ ਆ ਗਈ ਤੇ ਮਾਇਆ ਮਗਰ ਮਗਰ ਹੈ ਨਾਮ ਆ ਗਿਆ ਤੇ ਮਾਇਆ ਮਗਰ ਮਗਰ ਹੈ ਤੇ ਕਹਿੰਦੇ ਨੇ ਭਾਈ ਪਤੰਗ ਦੁਕਾਨ ਕਰਦਾ ਹੈ ਹੁੰਡੀਆਂ ਬਣਾਉਂਦਾ ਹੈ ਪੁਰਾਣੇ ਬਜ਼ੁਰਗ ਜਿਹੜੇ ਬੈਠੇ ਨੇ ਉਹ ਪਹਿਲਾਂ ਜਾਂਦੇ ਹੁੰਦੇ ਸੀ ਜਾਓ ਸੇਠ ਕੋਲ ਹੁੰਡੀ ਬਣਾਓ ਜਾ ਕੇ ਮਾਇਆ ਦੇਣੀ ਹੈ ਤੇ ਹੁੰਡੀ ਬਣਾਓ ਜਿੱਦਾਂ ਪੈਸੇ ਜਮ੍ਹਾਂ ਕਰਾਓ ਜੇ ਮਾਇਆ ਜਮ੍ਹਾਂ ਕਰਾਉਣੀ ਨੂੰ ਕਹਿੰਦੇ ਸੀ ਹੁੰਡੀ ਬਣਾ ਦਿੱਤੀ ਵਹੀ 'ਚ ਲਿਖਾ ਦਿਓ ਖਾਤੇ 'ਚ ਜੇ ਕਿਸੇ ਨੇ ਮਾਇਆ ਲੈ ਕੇ ਆਉਣੀ ਤਾਂ ਵੀ ਉਹ ਖਾਤੇ 'ਤੇ ਲਿਖ ਕੇ ਅੰਗੂਠਾ ਲਾ ਦੇਣਾ ਸਾਈਨ ਕਰ ਦੇਣੇ ਤੇ ਸਾਧ ਸੰਗਤ ਇੱਦਾਂ ਹੀ ਹੋਇਆ ਇੱਕ ਜਲਾਲਦੀਨ ਕਈਆਂ ਨੇ ਜਮਾਲਦੀਨ ਵੀ ਲਿਖਿਆ ਇਤਿਹਾਸ 'ਚ ਜਮਾਲਦੀਨ ਬੜਾ ਤਕੜਾ ਵਪਾਰੀ ਸੀ ਉਹ ਵੀ ਭਾਈ ਪਤੰਗ ਕੋਲ ਆਇਆ ਧਿਆਨ ਦਿਓ ਭਾਈ ਪਤੰਗ ਦੇ ਕੋਲ ਆਇਆ ਤੇ 200 ਸੋਨੇ ਦੀ ਮੋਹਰ ਉਹਨੇ ਦਿੱਤੀ ਭਾਈ ਪਤੰਗ ਕੋਲ ਬੜੀ ਲਾਈਨ ਲੱਗੀ ਸੀ ਵੱਡੀ ਗਾਹਕ ਬਹੁਤ ਸਨ ਭਾਈ ਪਤੰਗ ਨੂੰ ਆ ਕੇ ਜਲਾਲਦੀਨ ਕਹਿਣ ਲੱਗਾ ਆ ਲਓ ਜੀ ਮੇਰਾ 200 ਰੁਪਈਆ ਲੈ ਲਓ ਤੇ ਮੇਰੀ ਹੁੰਡੀ ਬਣਾ ਦਿਓ ਭਾਈ ਪਤੰਗ ਕਹਿੰਦਾ ਬਹਿ ਜਾ ਕਾਫੀ ਪ੍ਰੇਮ ਸੀ ਆਪਸ ਵਿੱਚ ਗਾਹਕ ਸਨ ਜ਼ਿਆਦਾ ਭਾਈ ਪਤੰਗ ਕਹਿੰਦਾ ਚੰਗਾ ਫਿਰ ਮੈਂ ਚੱਲਿਆ ਮੇਰੀ ਹੁੰਡੀ ਬਾਅਦ ਚ ਆਪੇ ਬਣਾ ਦੀ ਆ ਪਈ ਹੈ ਮਾਇਆ ਚੱਕ ਲੈ ਮੈਂ ਚੱਲਿਆ ਮੈਨੂੰ ਕਾਹਲ ਹੈ ਭਾਈ ਪਤੰਗ ਨੇ ਆਖਿਆ ਵੀ ਅਜੇ ਲੋਕ ਬਹੁਤੇ ਨੇ ਇਹ ਬਾਅਦ ਵਿੱਚ ਆਪਾਂ ਵਿਹਲੇ ਟਾਈਮ ਬਹਿ ਕੇ ਹੁੰਡੀ ਬਣਾ ਦਿਆਂਗੇ 200 ਮੋਹਰ ਸੋਨੇ ਦੀ ਚੁੱਕੀ ਅਸ਼ਰਫੀਆਂ ਕਹਿ ਲਓ ਘੜਾ ਸੀ ਘੜੇ ਦੇ ਵਿੱਚ ਪਾ ਦਿੱਤੀਆਂ ਉੱਤੋਂ ਉੱਤੇ ਇੱਕ ਹੋਰ ਘੜਾ ਰੱਖ ਦਿੱਤਾ ਭਾਈ ਪਤੰਗ ਸਾਰਾ ਦਿਨ ਗਾਹਕ ਭਗਤਾਉਂਦਾ ਰਿਹਾ ਸਾਰੀ ਰਾਤ ਲੰਘ ਗਈ ਚੇਤਾ ਹੀ ਭੁੱਲ ਗਿਆ ਅਗਲਾ ਦਿਨ ਆਇਆ ਤੇ ਚੇਤਾ ਹੀ ਭੁੱਲ ਗਿਆ ਵੀ ਮੈਂ ਵਹੀ ਤੇ ਪੈਸੇ ਤਾਰ ਲਵਾਂ ਉਹਦੇ ਦੇ ਕੇ ਗਿਆ ਲਿਖ ਲਵਾਂ ਕਹਿੰਦੇ ਨੇ ਉੱਥੇ ਹੀ ਮਾਇਆ ਪਈ ਰਹੀ 6 ਮਹੀਨੇ ਲੰਘ ਗਏ 6 ਮਹੀਨੇ ਤੇ ਜਲਾਲਦੀਨ ਨੂੰ ਪੈਸਿਆਂ ਦੀ ਲੋੜ ਪਈ ਜਲਾਲਦੀਨ ਭਾਈ ਪਤੰਗ ਕੋਲ ਆਇਆ ਆ ਕੇ ਕਹਿੰਦਾ ਪਤੰਗ ਲਿਆ ਮੇਰੀ ਮਾਇਆ ਭਾਈ ਪਤੰਗ ਕਹਿੰਦਾ ਕਦੋਂ ਕੁ ਦੇ ਕੇ ਗਿਆ ਸੈਂ ਕਹਿੰਦੇ ਮਾਇਆ ਮੈਂ ਦੇ ਕੇ ਗਿਆ ਸਾਂ ਇਸ ਮਹੀਨੇ ਮਹੀਨਾ ਦੱਸਿਆ ਭਾਈ ਪਤੰਗ ਨੇ ਉਸੇ ਮਹੀਨੇ ਵਾਲੀ ਵਹੀ ਕੱਢੀ ਲੱਗ ਪਿਆ ਫੋਲਣ ਫੋਲਦਾ ਰਿਹਾ ਸਾਰੇ ਵੇਖਿਆ ਜਲਾਲਦੀਨ ਨੂੰ ਕਹਿੰਦਾ ਇਸ ਮਹੀਨੇ ਵਿੱਚ ਤੇਰਾ ਨਾਂ ਹੀ ਨਹੀਂ ਲਿਖਿਆ ਬਈ ਉਹ ਕਹਿੰਦਾ ਮੈਂ ਮਾਇਆ ਦੇ ਕੇ ਗਿਆ ਮੈਂ ਝੂਠ ਥੋੜਾ ਬੋਲਦਾ ਭਾਈ ਪਤੰਗ ਨੇ ਕਹਿੰਦੇ ਨੇ ਸਾਰੀਆਂ ਵਹੀਆਂ ਵੇਖੀਆਂ ਸਾਲ ਦੀਆਂ ਕਿਤੇ ਜਮਾਲ ਜਲਾਲਦੀਨ ਦਾ ਨਾਂ ਹੀ ਨਹੀਂ ਲਿਖਿਆ ਜਲਾਲਦੀਨ ਕਹਿੰਦਾ ਮੈਂ ਮਾਇਆ ਦੇ ਕੇ ਗਿਆ ਭਾਈ ਪਤੰਗ ਕਹਿੰਦਾ ਜੇ ਤੂੰ ਮਾਇਆ ਦੇ ਕੇ ਗਿਆ ਹੋਵੇ ਤੇ ਵਿੱਚ ਲਿਖੀ ਹੋਏਗੀ ਲਿਖੀ ਨਹੀਂ ਲਿਖੀ ਕਿਉਂ ਨਹੀਂ ਮਾਇਆ ਰੌਲਾ ਪੈ ਗਿਆ ਗੱਲ ਪਹੁੰਚ ਗਈ ਹੌਲੀ ਹੌਲੀ ਸੂਬੇ ਦੇ ਕੋਲ ਨਵਾਬ ਕੋਲ ਉਹਨੇ ਜਲਾਲਦੀਨ ਨੂੰ ਵੀ ਸੱਦ ਲਿਆ ਭਾਈ ਪਤੰਗ ਨੂੰ ਵੀ ਬੁਲਾ ਲਿਆ ਦੋਵੇਂ ਜਾਣੇ ਪਹੁੰਚ ਗਏ ਮਹਾਰਾਜ ਨੇ ਉਹ ਨਵਾਬ ਕਹਿਣ ਲੱਗਿਆ ਪ੍ਰਮੁੱਖ ਹਸਤੀਆਂ ਹੋ ਤੁਸੀਂ ਲਾਹੌਰ ਵਿੱਚ ਤੁਹਾਡਾ ਦੋਨਾਂ ਦਾ ਬੜਾ ਸਤਿਕਾਰ ਹੈ ਜਲਾਲਦੀਨ ਦਾ ਵੀ ਬਥੇਰਾ ਸਤਿਕਾਰ ਆ ਪਤੰਗ ਦਾ ਵੀ ਬੜਾ ਸਤਿਕਾਰ ਹੈ ਆਪਸ ਵਿੱਚ ਝਗੜਦੇ ਤੁਸੀਂ ਸੋਹਣੇ ਨਹੀਂ ਲੱਗਦੇ ਬਹਿ ਕੇ ਫੈਸਲਾ ਕਰ ਲਓ ਬਹਿ ਕੇ ਫੈਸਲਾ ਕਰ ਲਓ ਇੱਥੇ ਤੇ ਕਈ ਕਹਿੰਦੇ ਨੇ ਵੀ ਬਹਾਨਾ ਬਣੇਗਾ ਤੇ ਸਾਡੇ ਕੋਲ ਆਏਗੀ ਗੱਲ ਪਰ ਇਦਾਂ ਦੀ ਗੱਲ ਨਹੀਂ ਸੀ ਬਹਿ ਕੇ ਕਰ ਲਓ ਫੈਸਲਾ ਜੇ ਫੈਸਲਾ ਨਹੀਂ ਕਰੋਗੇ ਇੱਕ ਮਹੀਨੇ ਬਾਅਦ ਫਿਰ ਆ ਜਾਓ ਇਹਨਾਂ ਦਾ ਫੈਸਲਾ ਨਹੀਂ ਹੋਇਆ ਮਹੀਨੇ ਬਾਅਦ ਫਿਰ ਚਲੇ ਗਏ ਨਵਾਬ ਨੇ ਇੱਕ ਮਹੀਨੇ ਦਾ ਟਾਈਮ ਹੋਰ ਦੇ ਦਿੱਤਾ ਆਪੇ ਨਜਿੱਠ ਲਓ ਸੁਲਾਹ ਕਰ ਲਓ ਫਿਰ ਵੀ ਗੱਲ ਨਾ ਬਣੀ ਕਹਿੰਦੇ ਅੱਛਾ ਫਿਰ ਇੱਕ ਮਹੀਨੇ ਬਾਅਦ ਆ ਜਾਓ ਜੇ ਤੇ ਫੈਸਲਾ ਕਰ ਲਓਗੇ ਠੀਕ ਹੈ ਨਹੀਂ ਤੇ ਤੇਲ ਦਾ ਗਰਮ ਕੜਾਇਆ ਕਰਾਂਗੇ ਹੱਥ ਪਵਾਵਾਂਗੇ ਵਿੱਚ ਜਿਹੜਾ ਸੱਚਾ ਹੋਏਗਾ ਉਹਦਾ ਹੱਥ ਵੱਜ ਜਾਏਗਾ ਜਿਹੜਾ ਝੂਠਾ ਹੋਏਗਾ ਉਹਦਾ ਹੱਥ ਸੜ ਜਾਏਗਾ ਕਹਿੰਦੇ ਮਨਜ਼ੂਰ ਹੈ ਜਲਾਲਦੀਨ ਕਹਿੰਦਾ ਮੈਨੂੰ ਵੀ ਮਨਜ਼ੂਰ ਹੈ ਭਾਈ ਪਤੰਗ ਕਹਿੰਦਾ ਮੈਨੂੰ ਵੀ ਮਨਜ਼ੂਰ ਹੈ ਕਿਉਂਕਿ ਗਲਤੀ ਤੇ ਦੋਨਾਂ ਦੀ ਵੀ ਨਹੀਂ ਭਾਈ ਪਤੰਗ ਵੀ ਸੱਚਾ ਹੈ ਜਲਾਲਦੀਨ ਵੀ ਸੱਚਾ ਜਲਾਲਦੀਨ ਮਾਇਆ ਦੇ ਕੇ ਗਿਆ ਤੇ ਪਤੰਗ ਭੁੱਲ ਗਿਆ ਰੱਖ ਕੇ ਗਲਤੀ ਇਹ ਗਲਤੀ ਹੈ ਪਾਪ ਨਹੀਂ ਪਾਪ ਉਹ ਹੁੰਦਾ ਜਿਹਦਾ ਪਤਾ ਪਹਿਲਾਂ ਹੋਵੇ ਜਿਹਦਾ ਪਹਿਲਾਂ ਪਤਾ ਹੈ ਤੁਸੀਂ ਉਹ ਕੰਮ ਕਰੋ ਉਹ ਹੈ ਪਾਪ ਜਿਹਦਾ ਪਤਾ ਬਾਅਦ 'ਚ ਲੱਗੇ ਉਹ ਹੈ ਗਲਤੀ ਜਿਹਦਾ ਪਤਾ ਬਾਅਦ 'ਚ ਲੱਗੇ ਉਹ ਗਲਤੀ ਜਿਹਦਾ ਪਹਿਲਾਂ ਪਤਾ ਹੋਵੇ ਉਹ ਪਾਪ ਗਲਤੀ ਬਖਸ਼ੀ ਜਾਂਦੀ ਹੈ ਪਾਪ ਬਖਸ਼ਿਆ ਨਹੀਂ ਜਾਂਦਾ ਭਾਈ ਪਤੰਗ ਦੀ ਵੀ ਇਹਦੇ ਵਿੱਚ ਗਲਤੀ ਆ ਪਾਪ ਨਹੀਂ ਕਿਉਂਕਿ ਭਾਈ ਪਤੰਗ ਨੂੰ ਤੇ ਚੇਤਾ ਭੁੱਲ ਗਿਆ ਜਾਣ ਕੇ ਨਹੀਂ ਉਹ ਮਾਇਆ ਦਾ ਲਾਲਚ ਕਰ ਰਿਹਾ ਉਹ ਪੈਸੇ ਦੱਬ ਨਹੀਂ ਰਿਹਾ ਉਹ ਝੂਠ ਨਹੀਂ ਬੋਲ ਰਿਹਾ ਭਾਈ ਪਤੰਗ ਨੂੰ ਚੇਤਾ ਹੀ ਭੁੱਲ ਗਿਆ ਵੀ ਮੈਂ ਮਾਇਆ ਰੱਖੀ ਹੈ ਤੇ ਜਲਾਲਦੀਨ ਕਹਿੰਦਾ ਮੈਂ ਮਾਇਆ ਦੇ ਕੇ ਗਿਆ ਦੋਵਾਂ ਨੂੰ ਸੱਦ ਲਿਆ ਹੈ ਦੋਵੇਂ ਸੱਚੇ ਨੇ ਭਾਈ ਪਤੰਗ ਦੀ ਗਲਤੀ ਹੈ ਥੋੜ੍ਹੀ ਜਿਹੀ ਪਾਓ ਹੱਥ ਪਹਿਲਾਂ ਭਾਈ ਪਤੰਗ ਨੂੰ ਕਹਿੰਦੇ ਤੂੰ ਹੱਥ ਪਾ ਤੇਲ ਦੇ ਕੜਾਹੇ 'ਚ ਭਾਈ ਪਤੰਗ ਸੀ ਗੁਰੂ ਵਾਲਾ ਜਮਾਲਦੀਨ ਨਹੀਂ ਸੀ ਗੁਰੂ ਵਾਲਾ ਭਾਈ ਪਤੰਗ ਨੇ ਉਸੇ ਸਮੇਂ ਅਰਦਾਸ ਕੀਤੀ ਕਹਿੰਦਾ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਤੁਹਾਨੂੰ ਤੇ ਪਤਾ ਹੀ ਆ ਵੀ ਜੇ ਮਾਇਆ ਹੁੰਦੀ ਤੇ ਵਹੀ ਤੇ ਲਿਖੀ ਹੋਣੀ ਸੀ ਜੇ ਮੇਰੇ ਤੋਂ ਕੋਈ ਗਲਤੀ ਹੋਈ ਹੈ ਤੇ ਮਾਫ ਕਰਿਓ ਆਪ ਜੀ ਦੇ ਚਰਨਾਂ ਦਾ ਆਸਰਾ ਮੈਨੂੰ ਮੇਰੀ ਲਾਜ ਰੱਖਿਓ ਚਰਨਾਂ ਦਾ ਧਿਆਨ ਧਰ ਕੇ ਭਾਈ ਪਤੰਗ ਨੇ ਵਿੱਚ ਹੱਥ ਪਾ ਦਿੱਤਾ ਤੇਲ ਦਾ ਕੜਾਇਆ ਸੀ ਗਰਮ ਜਦੋਂ ਹੱਥ ਪਾਇਆ ਤੇ ਇਹਨੂੰ ਇੰਜ ਲੱਗਿਆ ਜਿਵੇਂ ਠੰਡੇ ਪਾਣੀ 'ਚ ਪਾ ਦਿੱਤਾ ਹੁੰਦਾ ਭਾਈ ਪਤੰਗ ਨੇ ਜਦੋਂ ਹੱਥ ਕੱਢਿਆ ਸੜਿਆ ਹੀ ਨਾ ਹੱਥ ਜਦੋਂ ਹੱਥ ਨਾ ਸੜਿਆ ਤੇ ਜਿਹੜਾ ਜਲਾਲਦੀਨ ਖੜਾ ਹੈ ਉਹਦਾ ਅੱਧਾ ਹੌਸਲਾ ਤੇ ਉੱਥੇ ਹੀ ਟੁੱਟ ਗਿਆ ਵੀ ਕਮਾਲ ਹੋ ਗਈ ਮੈਂ ਮਾਇਆ ਦੇ ਕੇ ਗਿਆ ਇਹਨੇ ਮਾਇਆ ਲਈ ਸੀ ਇਹਦਾ ਹੱਥ ਕਿਉਂ ਨਹੀਂ ਸੜਿਆ ਕਹਿੰਦੇ ਨੇ ਹੱਥ ਪਾਇਆ ਭਾਈ ਪਤੰਗ ਨੇ ਤੇ ਛਾਲੇ ਗੁਰੂ ਅਰਜਨ ਸਾਹਿਬ ਦੇ ਚਰਨਾਂ ਤੇ ਹੋ ਗਿਆ ਖੁਸਤਨਾ
ਸਤਿ ਸ੍ਰੀ ਅਕਾਲ
ਉਹਨੇ ਗੁਰੂ ਦੇ ਚਰਨਾਂ ਦਾ ਧਿਆਨ ਧਰ ਲਿਆ ਧਿਆਨ ਧਿਆਨ ਵਿੱਚ ਬੜੀ ਪਾਵਰ ਆ ਸਾਡੇ ਪੰਜ ਕਰਮ ਇੰਦਰੇ ਨੇ ਪੰਜ ਗਿਆਨ ਇੰਦਰੇ ਨੇ ਪੰਜ ਪ੍ਰਾਣ ਇੰਦਰੇ ਨੇ ਇਹਨਾਂ ਸਾਰਿਆਂ ਦਾ ਗੁਰੂ ਧਿਆਨ ਹੈ ਪੰਜ ਪ੍ਰਵਾਨ ਪੰਜ ਪ੍ਰਧਾਨ ਪੰਚੇ ਪਾਵੈ
ਦਰਗਹਿ ਮਾਨ
ਪੰਚੇ ਸੋਹ ਹੈ
ਦਰ ਲਜਾਨ
ਪੰਚਾਂ ਕਾ ਗੁਰ ਏਕ ਧਿਆਨ ਇਹਨਾਂ ਪੰਜਾਂ ਦਾ ਗੁਰੂ ਧਿਆਨ ਹੈ ਜਰਾ ਕਹਿੰਦੇ ਪ੍ਰੇਮ ਨਾਲ ਸਮਝਣਾ ਸਾਡੀਆਂ ਪੰਜ ਇੰਦਰੀਆਂ ਨੇ ਅੱਖਾਂ ਵੀ ਨੇ ਜਿਨ੍ਹਾਂ ਰਾਹੀਂ ਧਿਆਨ ਬਾਹਰ ਜਾਂਦਾ ਕੰਨਾਂ ਰਾਹੀਂ ਧਿਆਨ ਬਾਹਰ ਜਾਂਦਾ ਨੱਕ ਰਾਹੀਂ ਧਿਆਨ ਬਾਹਰ ਜਾਂਦਾ ਜੀਭ ਰਾਹੀਂ ਧਿਆਨ ਬਾਹਰ ਜਾਂਦਾ ਇਹ ਜਿਹੜੇ ਸਾਡੇ ਪੰਜ ਇੰਦਰੇ ਨੇ ਇਹਨਾਂ ਰਾਹੀਂ ਸਾਡਾ ਧਿਆਨ ਬਾਹਰ ਜਾਂਦਾ ਇਹ ਤੇ ਮਣਕੇ ਨੇ ਇਹਨਾਂ ਸਾਰਿਆਂ ਦੀ ਡੋਰ ਹੈ ਧਿਆਨ ਇਹ ਕੰਮ ਨਹੀਂ ਕਰ ਸਕਦੇ ਜੇ ਸਾਡਾ ਧਿਆਨ ਨਾ ਹੋਵੇ ਜਰਾ ਸਮਝਣਾ ਜਿੱਦਾਂ ਸਾਡੇ ਘਰ ਨੂੰ ਅੱਗ ਲੱਗ ਜਾਏ ਤੇ ਸਾਨੂੰ ਕੋਈ ਕਹੇ ਤੁਹਾਡੇ ਘਰ ਵਿੱਚ ਆਹ ਘਟਨਾ ਵਾਪਰ ਗਈ ਆਪਾਂ ਦੌੜਾਂਗੇ ਸਾਨੂੰ ਕੋਈ ਹੱਥ ਲਾਏਗਾ ਤੇ ਸਾਨੂੰ ਉਹਦੇ ਸਪਰਸ਼ ਦਾ ਪਤਾ ਹੀ ਨਹੀਂ ਲੱਗੇਗਾ ਸਾਨੂੰ ਕੋਈ ਬੁਲਾਏਗਾ ਆਵਾਜ਼ ਤੇ ਕੰਨ ਸੁਣਨਗੇ ਪਰ ਪਤਾ ਹੀ ਨਹੀਂ ਲੱਗੇਗਾ ਵੀ ਕੀ ਕਹਿ ਰਿਹਾ ਡੋਰ ਭੌਰ ਹੋ ਗਿਆ ਆਪਾਂ ਭੱਜੇ ਜਾ ਰਹੇ ਹਾਂ ਕੰਨਾਂ 'ਚ ਆਵਾਜ਼ ਤੇ ਪੈ ਰਹੀ ਆ ਪਰ ਕੰਨ ਉੱਥੇ ਕੰਮ ਨਹੀਂ ਕਰ ਰਹੇ ਆਵਾਜ਼ ਪਈ ਆ ਪਰ ਸਮਝ ਹੀ ਨਹੀਂ ਲੱਗੀ ਜੀਭ ਤੋਂ ਬੋਲਣ ਲੱਗਿਆ ਤਾਂ ਵੀ ਠੀਕ ਨਹੀਂ ਬੋਲਿਆ ਜਾ ਰਿਹਾ ਕਿਉਂਕਿ ਧਿਆਨ ਤੇ ਸਾਰਾ ਘਰ ਵਿੱਚ ਹੈ ਪ੍ਰਸ਼ਾਦਾ ਛਕ ਰਹੇ ਹਾਂ ਇੱਕਦਮ ਪੈਰ ਤੇ ਸੱਟ ਵੱਜੇ ਪ੍ਰਸ਼ਾਦਾ ਛਕੀ ਵੀ ਜਾਓ ਦਰਦ ਹੋ ਰਿਹਾ ਧਿਆਨ ਉੱਧਰ ਹੈ ਤੇ ਸਵਾਦ ਆ ਹੀ ਨਹੀਂ ਰਿਹਾ ਕਿਉਂਕਿ ਇਹ ਜਿਹੜੀ ਜੀਭ ਆ ਇਹ ਰਸ ਤਾਂ ਆਏਗਾ ਜੇ ਅਸੀਂ ਧਿਆਨ ਦੇਵਾਂਗੇ ਅੱਖਾਂ ਤਾਂ ਵੇਖ ਸਕਣਗੀਆਂ ਜੇ ਧਿਆਨ ਦੇਵਾਂਗੇ ਜੇ ਧਿਆਨ ਕਿਤੇ ਹੋਰ ਆ ਵੇਖ ਵੀ ਰਹੇ ਹਾਂ ਤੇ ਤਾਂ ਵੀ ਗੱਲ ਨਹੀਂ ਬਣਦੀ ਅਸਲੀ ਗੱਲ ਆ ਧਿਆਨ ਜਿਨ੍ਹਾਂ ਦਾ ਧਿਆਨ ਗੁਰੂ ਦੇ ਚਰਨਾਂ ਦਾ ਜੁੜਿਆ ਹੋਵੇ ਨਾ ਇਹ ਤੇ ਆਪਣੇ ਆਪ ਹੀ ਮਗਰ ਲੱਗ ਕਹਿੰਦੇ ਇਹਨਾਂ ਪੰਜਾਂ ਦਾ ਗੁਰੂ ਧਿਆਨ ਜੇ ਧਿਆਨ ਨਾ ਦਿਓ ਤੇ ਅੱਖਾਂ ਨਹੀਂ ਕੰਮ ਕਰ ਸਕਦੀਆਂ ਜੇ ਧਿਆਨ ਨਾ ਦਿਓ ਤੇ ਕੰਨ ਕੰਮ ਨਹੀਂ ਕਰ ਸਕਦੇ ਜੇ ਧਿਆਨ ਨਾ ਦਿਓ ਤੇ ਜੀਭ ਕੰਮ ਨਹੀਂ ਕਰ ਸਕਦੇ ਇਹ ਤੇ ਚੇਲੇ ਨੇ ਇਹਨਾਂ ਸਾਰਿਆਂ ਦਾ ਗੁਰੂ ਆ ਧਿਆਨ ਤੇ ਜਦੋਂ ਧਿਆਨ ਗੁਰੂ ਦੇ ਚਰਨਾਂ ਜੁੜ ਗਿਆ ਤੇ ਇਹਨਾਂ ਨੇ ਆਪ ਹੀ ਜੁੜ ਜਾਣਾ ਹੁਣ ਧਿਆਨ ਜਿਹੜਾ ਇਹ ਮਹਾਰਾਜ ਦੇ ਚਰਨਾਂ 'ਚ ਜੁੜਿਆ ਹੋਇਆ ਭਾਈ ਪਤੰਗ ਨੂੰ ਪਤਾ ਵੀ ਮੇਰੇ ਗੁਰੂ ਹੈਗੇ ਗੁਰੂ ਦੇ ਚਰਨਾਂ 'ਚ ਧਿਆਨ ਧਰ ਲਿਆ ਤੇ ਹੱਥ ਜਿਹੜਾ ਹੈ ਉਹ ਸੜਿਆ ਹੀ ਨਹੀਂ ਸੰਤ ਬਾਬਾ ਆਤਰ ਸਿੰਘ ਮਸਤੂਆਣਾ ਸਾਹਿਬ ਵਾਲੇ ਮਹਾਰਾਜ ਜੀ ਸੰਤ ਮਹਾਰਾਜ ਮਸਤੂਆਣਾ ਸਾਹਿਬ ਵਾਲੇ ਉਹਨਾਂ ਦਾ ਆਪਰੇਸ਼ਨ ਲੱਗੇ ਕਰਨ ਡਾਕਟਰ ਚਰਨਾਂ ਦਾ ਤੇ ਸੰਤ ਮਹਾਰਾਜ ਕਹਿੰਦੇ ਮੈਂ ਅੱਜ ਤੱਕ ਕਦੇ ਕੋਈ ਨਸ਼ਾ ਨਹੀਂ ਲਿਆ ਮੈਂ ਨਹੀਂ ਦਵਾਈ ਲੈਣੀ ਡਾਕਟਰ ਕਹਿੰਦੇ ਬਾਬਾ ਜੀ ਮਹਾਰਾਜ ਜੀ ਚਰਨਾਂ ਦਾ ਆਪਰੇਸ਼ਨ ਕਰਨਾ ਤੇ ਦਵਾਈ ਤੇ ਦੇਣੀ ਪਏਗੀ ਦਰਦ ਹੋਏਗਾ ਬਹੁਤ ਕਹਿੰਦੇ ਨਹੀਂ ਤੁਸੀਂ ਆਪਰੇਸ਼ਨ ਇਦਾਂ ਹੀ ਕਰ ਦਿਓ ਤੇ ਮਹਾਪੁਰਸ਼ਾਂ ਨੇ ਆਪਣਾ ਧਿਆਨ ਗੁਰ ਸ਼ਬਦ ਵਿੱਚ ਜੋੜ ਲਿਆ ਧਿਆਨ ਗੁਰਮੰਤਰ ਵਿੱਚ ਜੋੜ ਲਿਆ ਜਦੋਂ ਧਿਆਨ ਉਧਰ ਜੋੜ ਲਿਆ ਆਪਰੇਸ਼ਨ ਹੋਇਆ ਪਰ ਦਰਦ ਨਹੀਂ ਹੋਇਆ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਜਦੋਂ ਧਿਆਨ ਹੀ ਤੋੜ ਲਿਆ ਸਰੀਰ ਨਾਲੋਂ ਇਹਨੇ ਧਿਆਨ ਗੁਰੂ ਅਰਜਨ ਸਾਹਿਬ ਦੇ ਚਰਨਾਂ ਦਾ ਧਰਿਆ ਕਿਰਪਾ ਹੋ ਗਈ ਹੱਥ ਨਹੀਂ ਸੜਿਆ ਜਲਾਲਦੀਨ ਧਿਆਨ ਕਿਹਦਾ ਧਰੇ ਜਦੋਂ ਹੈ ਹੀ ਕੋਈ ਨਹੀਂ ਅੱਧਾ ਮਨੋਬਲ ਤੇ ਉਹਦਾ ਉੱਥੇ ਹੀ ਡਿੱਗ ਗਿਆ ਵੀ ਇਹਦਾ ਹੱਥ ਸੜਿਆ ਕਿਉਂ ਨਹੀਂ ਬਸ ਫਿਰ ਇੱਕਦਮ ਕੰਬ ਰਿਹਾ ਕਹਿੰਦੇ ਵਿਸ਼ਨੂੰ ਜੀ ਨੂੰ ਯਾਦ ਕਰੇ ਵਿਸ਼ਨੂੰ ਜੀ ਆ ਜਾਓ ਫਿਰ ਸ਼ਿਵ ਜੀ ਭਗਵਾਨ ਜੀ ਤੁਸੀਂ ਆ ਜਾਓ ਫਿਰ ਹਨੂੰਮਾਨ ਜੀ ਤੁਸੀਂ ਆ ਜਾਓ ਵਿੱਚ ਹੀ ਸਾਰੇ ਪੀਰਾਂ ਫਕੀਰਾਂ ਨੂੰ ਸਭ ਨੂੰ ਯਾਦ ਕਰੀ ਜਾਏ ਇਹਨੇ ਨੂੰ ਵਿੱਚ ਹੱਥ ਪੈ ਗਿਆ ਹੱਥ ਪਾਉਣ ਦੀ ਦੇਰ ਸੀ ਹੱਡੀਆਂ ਜੁਦਾ ਹੋ ਗਈਆਂ ਮਾਸ ਜੁਦਾ ਹੋ ਗਿਆ ਹੱਥ ਸੜ ਗਿਆ ਸਾਰੇ ਭਾਈ ਪਤੰਗ ਕਹਿੰਦਾ ਮੈਂ ਸੱਚਾ ਇਹ ਝੂਠਾ ਇਹਦਾ ਹੱਥ ਨਹੀਂ ਸੜਿਆ ਮੇਰਾ ਸੜ ਗਿਆ ਗੱਲ ਕੀ ਬਣੀ ਬੜਾ ਦੁਖੀ ਹੋਇਆ ਘਰ ਦੌੜ ਗਿਆ ਮੂੰਹ ਲਪੇਟ ਕੇ ਭੱਜ ਗਿਆ ਹੈਰਾਨ ਹੋ ਗਿਆ ਵੀ ਗੱਲ ਕੀ ਬਣ ਗਈ ਜਲਾਲਦੀਨ ਬੜਾ ਪਰੇਸ਼ਾਨ ਕਹਿੰਦੇ ਨੇ ਦੀਵਾਲੀ ਆ ਗਈ ਸਫਾਈਆਂ ਸ਼ੁਰੂ ਹੋ ਗਈਆਂ ਦੀਵਾਲੀ ਆਉਂਦੀ ਆ ਕਈ ਦੀਵਾਲੀ ਆਉਣ ਤੋਂ ਪਹਿਲਾਂ ਹੀ ਦੀਵਾਲਾ ਕੱਢ ਲੈਂਦੇ ਨੇ ਦੀਵਾਲੀ ਘੱਟ ਵੇਖਦੇ ਕਈ ਦੀਵਾਲਾ ਬਹੁਤਾ ਕੱਢਦੇ ਨੇ ਬਹੁਤੀਆਂ ਲੜਾਈਆਂ ਵੇਖੋਗੇ ਬਹੁਤ ਡਾਂਗਾਂ ਖੜਕਦੀਆਂ ਪਿੰਡਾਂ 'ਚ ਝਗੜੇ ਦੀਵਾਲੀ ਵੇਲੇ ਹੁੰਦੇ ਨੇ ਕਿਉਂਕਿ ਦੀਵਾਲਾ ਕੱਢਣ ਵਾਲੀ ਅੰਦਰ ਗਈ ਹੁੰਦੀ ਆ ਸਤਨਾਮ
ਵਾਹਿਗੁਰੂ
ਦੀਵਾਲਾ ਕੱਢ ਲਏ ਪਹਿਲਾਂ ਦੀਵਾਲੀ ਘੱਟ ਤੇ ਦੀਵਾਲਾ ਬਹੁਤਾ ਵੇਖਦੇ ਆ ਧਿਆਨ ਦਿਓ ਦੀਵਾਲੀ ਆਈ ਤੇ ਉਹਨਾਂ ਨੇ ਸਫਾਈ ਕੀਤੀ ਸਾਰੀ ਜਦੋਂ ਘਰ ਦੀ ਲੱਗੇ ਸਫਾਈ ਕਰਨ ਭਾਈ ਪਤੰਗ ਨੇ ਦੁਕਾਨ ਸਾਫ਼ ਕੀਤੀ ਤੇ ਉਹ ਘੜਾ ਨਿਕਲਿਆ ਘੜੇ ਵਿੱਚੋਂ ਨਿਕਲਾਈ ਮਾਇਆ ਜਦੋਂ 200 ਮੋਹਰ ਨਿਕਲੀ ਭਾਈ ਪਤੰਗ ਕਹਿੰਦਾ ਮਾਇਆ ਇਹ ਜਲਾਲ ਦੀਨ ਦੀ ਆ, ਮੇਰੇ ਤੋਂ ਤੇ ਬੜਾ ਵੱਡਾ ਪਾਪ ਹੋ ਗਿਆ, ਗਲਤੀ ਹੋ ਗਈ, ਮਾਇਆ ਤੇ ਉਹ ਦੇ ਕੇ ਗਿਆ ਸੀ, ਇਹ ਤੇ ਬੜਾ ਵੱਡਾ ਬੋਝ ਹੈ। ਉਸੇ ਸਮੇਂ ਪੰਜ ਚਾਰ ਬੰਦੇ ਨਾਲ ਲੈ ਕੇ ਪਤੰਗ ਗਿਆ ਜਲਾਲ ਦੀਨ ਕੋਲ, ਕਹਿੰਦਾ ਜਲਾਲ ਦੀਨ ਮੇਰੀ ਭੁੱਲ ਬਖਸ਼ ਦੇ ਆ ਚੱਕ ਮਾਇਆ। ਕਹਿੰਦੇ ਲੈ ਜਾ, ਜੇ ਤੇਰੀ ਹੁੰਦੀ ਇਹ ਮੇਰੀ ਹੁੰਦੀ ਤੇ ਮੇਰਾ ਹੱਥ ਕਿਉਂ ਸੜਦਾ, ਤੇਰੀ ਹੋਈ ਹੈ ਲੈ ਜਾ, ਤੂੰ ਮੈਨੂੰ ਨਹੀਂ ਲੋੜ ਹੋ। ਭਾਈ ਪਤੰਗ ਕਹਿੰਦਾ ਤੂੰ ਤੇ ਮਾਫ ਕਰਦਾ ਹੈਗਾ, ਮੈਨੂੰ ਮੇਰੇ ਗੁਰੂ ਨੇ ਮਾਫ ਨਹੀਂ ਕਰਨਾ, ਮੈਨੂੰ ਮੇਰੀ ਜ਼ਮੀਰ ਨੇ ਮਾਫ ਨਹੀਂ ਕਰਨਾ, ਉਹ ਮੈਨੂੰ ਨਹੀਂ ਪਤਾ, ਚੱਲ ਤੂੰ ਸਤਿਗੁਰਾਂ ਦੇ ਚਰਨਾਂ 'ਚ ਚਲੀਏ। ਜਲਾਲਦੀਨ ਕਹਿੰਦਾ ਮੈਂ ਨਹੀਂ ਜਾਣਾ, ਜਿਹੋ ਜਿਹਾ ਤੂੰ ਉਹ ਜਿਹਾ ਤੇਰਾ ਗੁਰੂ ਹੋਣਾ, ਮੈਂ ਨਹੀਂ ਜਾਣਾ। ਭਾਈ ਪਤੰਗ ਕਹਿੰਦਾ ਜੇ ਮੈਂ ਪਾਪੀ ਹੁੰਦਾ, ਉਹ ਜੇ ਮੈਂ ਤੇਰੀ ਮਾਇਆ ਦੱਬਣੀ ਹੁੰਦੀ, ਜੇ ਮੈਂ ਝੂਠਾ ਹੁੰਦਾ ਤੇ ਅੱਜ ਕਿਉਂ ਆਉਂਦਾ, ਲਾਲਚ ਨਹੀਂ ਮੈਂ ਭੁੱਲ ਗਿਆ ਸੀ, ਗਲਤੀ ਅਣਜਾਣੇ 'ਚ ਹੋਈ ਆ ਮੇਰੇ ਤੋਂ, ਜੇ ਮੈਂ ਭੁੱਲ ਕੀਤੀ ਆ ਅਣਜਾਣੇ 'ਚ ਕੀਤੀ ਆ, ਜਾਣ ਕੇ ਨਹੀਂ ਕੀਤੀ, ਚੱਲ ਮੇਰੇ ਨਾਲ। ਬਹੁਤਾ ਖਹਿੜਾ ਕੀਤਾ ਤੇ ਜਲਾਲਦੀਨ ਸਤਿਗੁਰਾਂ ਦੇ ਚਰਨਾਂ 'ਚ ਪਹੁੰਚਿਆ। ਜਦੋਂ ਗੁਰੂ ਅਰਜਨ ਸਾਹਿਬ ਦੇ ਚਰਨਾਂ 'ਚ ਪਹੁੰਚੇ, ਜਲਾਲਦੀਨ ਲੱਗ ਪਿਆ ਬੋਲਣ, ਵੇਖੋ ਜੀ ਮੇਰਾ ਹੱਥ ਸੜ ਗਿਆ, ਇਹਦਾ ਹੱਥ ਨਹੀਂ ਸੜਿਆ। ਮਹਾਰਾਜ ਕਹਿੰਦੇ ਪਤੰਗ ਜਦੋਂ ਹੱਥ ਸੜਿਆ ਸੀ ਤੇ ਤੂੰ ਯਾਦ ਕਿਹਨੂੰ ਕੀਤਾ? ਕਹਿੰਦਾ ਜੀ ਤੁਹਾਡੇ ਬਿਨਾਂ ਹੈ ਹੀ ਕੌਣ ਮੇਰਾ ਜਿਹਨੂੰ ਮੈਂ ਯਾਦ ਕਰ ਲੈਂਦਾ, ਤੁਸੀਂ ਕੋਈ ਹੋ ਤੇ ਤੁਹਾਨੂੰ ਯਾਦ ਕਰਨਾ ਸੀ ਮੈਂ। ਮਹਾਰਾਜ ਮੈਂ ਤੁਹਾਡੇ ਚਰਨਾਂ ਦਾ ਧਿਆਨ ਧਰਿਆ, ਵੀ ਮੈਂ ਤੁਹਾਡੇ ਤੇ ਭਰੋਸਾ ਰੱਖਿਆ ਤੇ ਮੇਰੀ ਲਾਜ ਰੱਖਿਓ। ਗੁਰੂ ਅਰਜਨ ਸਾਹਿਬ ਕਹਿੰਦੇ ਪਤੰਗ ਜੇ ਸਾਡਾ ਬਣਿਆ ਸੈਂ, ਹੱਥ ਸੜਿਆ ਤੇਰਾ? ਕਹਿੰਦਾ ਨਹੀਂ ਸੜਿਆ, ਗੁਰੂ ਧਾਰਨ ਕੀਤਾ ਸੀ। ਮਹਾਰਾਜ ਕਹਿੰਦੇ ਜਲਾਲਦੀਨ ਸੁਣ ਲੈ, ਹੁਣ ਤੂੰ ਦੱਸ ਜਦੋਂ ਹੱਥ ਪਾਇਆ ਸੀ ਤੇ ਕਿਹਨੂੰ ਯਾਦ ਕੀਤਾ? ਕਹਿੰਦਾ ਮੈਂ ਤਾਂ ਛੱਡਿਆ ਹੀ ਕੋਈ ਨਹੀਂ, ਕੋਈ ਨਹੀਂ ਛੱਡਿਆ, ਸਾਡੇ ਵਾਲਾ ਕੰਮ। ਦੀਵਾਲੀ ਵੇਲੇ ਬੀਬੀਆਂ ਥਾਲੀ ਭਰ ਦੇਣਗੀਆਂ ਮੁੰਡੇ ਨੂੰ, ਦੀਵੇ ਲੈ ਜਾ, ਇੱਕ ਗੁਰਦੁਆਰੇ ਜਾ ਜਗਾਈ, ਇੱਕ ਪੀਰਖਾਨੇ ਜਗਾਈ, ਇੱਕ ਤੂੰ ਆ ਰੂੜੀ ਤੇ ਵੀ ਜਗਾਈ। ਚਲੋ ਦੀਵੇ ਇੱਕ ਤੇ ਭਰੋਸਾ ਹੀ ਨਹੀਂ ਵੀ ਜੇ ਗੁਰੂ ਨਾਨਕ ਨਹੀਂ ਕਿਰਪਾ ਕਰੇਗਾ ਤੇ ਫਿਰ ਉਹ ਪੀਰ ਬਾਬਾ ਕਰ ਦੇਗਾ, ਜੇ ਪੀਰ ਨਹੀਂ ਕਰੇਗਾ ਤੇ ਪਿੱਪਲ ਬਾਬਾ ਕਰਦਾ ਹੈਗਾ, ਪਿੱਪਲਾਂ ਨੂੰ ਵੀ ਲੋਕ ਬਾਬੇ ਬਣਾਈ ਫਿਰਦੇ ਨੇ, ਜੇ ਉਹ ਨਹੀਂ ਕਰੇਗਾ ਤੇ ਸੱਪ ਬਾਬਾ ਕਰ ਦੇਗਾ ਸਾਡਾ ਗੁੱਗਾ, ਸੱਪ ਬਾਬੇ ਨੇ ਸਾਡੇ, ਸਿੱਖ ਤੇ ਸੱਪਾਂ ਨੂੰ ਬਾਬੇ ਬਣਾਈ ਫਿਰਦਾ, ਸਿੱਖ ਤੇ ਬਾਬੇ ਸੱਪ। ਧਿਆਨ ਦਿਓ ਪਿਆਰੇ, ਕਿੱਧਰ ਨੂੰ ਤੁਰ ਪਏ ਅਸੀਂ। ਉਹ ਕਹਿੰਦੇ ਕਿਹਨੂੰ ਯਾਦ ਕੀਤਾ? ਕਹਿੰਦੇ ਮੈਂ ਸਾਰਿਆਂ ਨੂੰ ਕੀਤਾ। ਮਹਾਰਾਜ ਕਹਿੰਦੇ ਤੂੰ ਆਖਿਆ ਵਿਸ਼ਨੂੰ ਜੀ ਆ ਜਾਓ, ਉਹ ਲੱਗੇ ਹੋਣਗੇ ਆਉਣ ਤੇ, ਤੂੰ ਕਿਹਾ ਪਾਰਵਤੀਏ ਤੂੰ ਆ ਜਾ, ਪਾਰਵਤੀ ਕਹਿੰਦੀ ਮੈਂ ਜਾਣੀ ਆ, ਤੂੰ ਆਖਿਆ ਨਹੀਂ ਹਨੂੰਮਾਨ ਜੀ ਤੁਸੀਂ ਆ ਜਾਓ, ਉਹ ਕਹਿੰਦੇ ਚੱਲ ਹੁਣ ਹਨੂੰਮਾਨ ਜਾਓ, ਹਨੂੰਮਾਨ ਜੀ ਲੱਗੇ ਆਉਣ ਤੇ ਤੂੰ ਆਖਿਆ ਵੀ ਸੀਤਾ ਜੀ ਤੁਸੀਂ ਆ ਜਾਓ, ਹਨੂੰਮਾਨ ਜੀ ਕਹਿੰਦੇ ਸੀਤਾ ਜੀ ਜਾਊ, ਬਸ ਉਹਨਾਂ ਨੂੰ ਕਹਿੰਦੇ ਤੇਰਾ ਹੱਥ ਪੈ ਗਿਆ ਆ, ਕੋਈ ਵੀ ਨਾ ਕੋ
ਸਤਨਾਮ,
ਇੱਕ ਦਾ ਬਣ ਜਾਂਦਾ ਆ ਜਾਂਦਾ, ਇੱਕ ਤੇ ਭਰੋਸਾ ਰੱਖ ਲੈਂਦਾ ਆ ਜਾਂਦਾ। ਜੇ ਤੂੰ ਵੀ ਸੱਚਾ ਸੀ, ਜੇ ਭਾਈ ਪਤੰਗ ਵੀ ਸੱਚਾ ਸੀ ਤੇ ਹੱਥ ਦੋਨਾਂ ਦੇ ਹੀ ਨਹੀਂ ਸੀ ਸੜਨੇ, ਇਹਦਾ ਨਹੀਂ ਸੜਿਆ ਕਿਉਂਕਿ ਇਹਦਾ ਕੋਈ ਸੀ, ਤੇਰਾ ਹੈ ਹੀ ਕੋਈ ਨਹੀਂ ਤੇ ਹੱਥ ਸੜ ਗਿਆ, ਜੇ ਹੁੰਦਾ ਤੇਰਾ ਤੇ ਤੂੰ ਵੀ ਸੱਚਾ ਸੀ, ਸਾਹਮਣੇ ਆ ਜਾਣਾ ਸੀ। ਹੱਥ ਜੋੜ ਕੇ ਕਹਿੰਦਾ ਸੱਚੇ ਪਾਤਸ਼ਾਹ ਜੇ ਇਹਦੇ ਬਣੇ ਹੋ ਤੇ ਫਿਰ ਮੇਰੇ ਵੀ ਬਣੋ, ਸਮੁੰਦਰ ਚੋਂ ਜਿੰਨੇ ਮਰਜ਼ੀ ਭਰ ਭਰ ਲੈ ਜਾਣ, ਚੂਲੀਆਂ ਭਰ ਭਰ ਲੈ ਜਾਣ, ਉੱਥੇ ਕਿਤੇ ਘਾਟ ਪੈਣ ਲੱਗੀ ਆ, ਉਹ ਸੁੱਕ ਚੱਲਿਆ, ਜਿਵੇਂ ਇਹਦੇ ਤੇ ਕਿਰਪਾ ਕੀਤੀ ਜੇ ਇਵੇਂ ਮੇਰੇ ਤੇ ਵੀ ਕਰ ਦਿਓ, ਜਿੱਦਾਂ ਇਹਨੂੰ ਤਾਰਿਆ ਹੋਵੇਂ ਮੈਨੂੰ ਵੀ ਤਾਰੋ, ਜਿਵੇਂ ਇਹਨੂੰ ਬਣਾਇਆ ਆਪਣਾ ਉੱਦਾਂ ਮੈਨੂੰ ਵੀ ਬਣਾ ਲਓ, ਸੱਚੇ ਪਾਤਸ਼ਾਹ ਕਿਰਪਾ ਕਰੋ। ਤੇ ਫਿਰ ਸਤਿਗੁਰਾਂ ਨੇ ਜਲਾਲਦੀਨ ਤੇ ਬਖਸ਼ਿਸ਼ ਕੀਤੀ। ਹੁਣ ਮੈਂ ਕਹਿਣ ਦਾ ਭਾਵ ਇਹ ਆ, ਉਹ ਜਿਹੜਾ ਗੁਰੂ ਦਾ ਹੋਵੇ ਸਤਿਗੁਰ ਨੂੰ ਉਹਦੀ ਲਾਜ ਰੱਖਣੀ ਪੈਂਦੀ ਆ, ਜਿਹੜਾ ਇੱਕ ਦਾ ਬਣਿਆ ਹੋਵੇ। ਸਤਿਕਾਰ ਅਸੀਂ ਸਾਰਿਆਂ ਦਾ ਕਰਨਾ, ਸਤਿਕਾਰ ਸਾਡੇ ਮਨ 'ਚ ਸਭ ਦਾ, ਪਰ ਅਸੀਂ ਬੰਨਾ ਇੱਕ ਦੇ, ਇਹ ਵੀ ਕੋਈ ਸਿੱਖੀ ਨਹੀਂ। ਮੈਂ ਬੜੇ ਵੇਖੇ ਨੇ ਕਈ ਬੜੇ, ਅਸੀਂ ਜੀ ਕੱਟੜ ਹਾਂ ਜੀ ਬੜੇ, ਤੇ ਕੱਟੜ ਅੱਛਾ ਕੀ ਗੱਲ, ਕੀ ਦੱਸ ਕੀ ਕੱਟੜ ਪੁਣਾ ਤੇਰੇ 'ਚ, ਅਸੀਂ ਜੀ ਨਾ ਰਾਮ ਨੂੰ ਮੰਨੀਏ, ਨਾ ਕ੍ਰਿਸ਼ਨ ਨੂੰ ਮੰਨੀਏ, ਨਾ ਹਨੂੰਮਾਨ ਨੂੰ ਮੰਨੀਏ, ਕਹਿਣਗੇ ਬਸ ਜੀ ਅਸੀਂ ਤੇ ਕੇਵਲ, ਅਸੀਂ ਤੇ ਕਹਿੰਦੇ ਗੁਰੂ ਨਾਨਕ ਤੇ ਗੁਰੂ ਗੋਬਿੰਦ ਸਿੰਘ ਜੀ ਨੇ, ਬਸ ਨਾ ਕਿਸੇ ਨੂੰ ਮੰਨਦੇ ਹੀ ਨਹੀਂ ਅਸੀਂ, ਅਸੀਂ ਬੜੇ ਕੱਟੜ ਹਾਂ। ਲਓ ਧਿਆਨ ਦਿਓ, ਬੜੇ ਇੱਦਾਂ ਦੇ ਲੋਕ ਵੀ ਮੈਨੂੰ ਮਿਲਦੇ ਨੇ, ਪਰ ਮੈਂ ਅਰਜ ਕਰਦਾ ਹੁੰਦਾ ਠੀਕ ਹੈ ਤੇਰੀ ਗੁਰੂ ਤੇ ਸ਼ਰਧਾ ਹੋਵੇ ਬੜੀ, ਪਰ ਤੇਰਾ ਕੀ ਖਿਆਲ ਹੈ ਗੁਰੂ ਨਾਨਕ ਇਸ ਗੱਲ ਤੇ ਖੁਸ਼ ਹੁੰਦਾ ਹੋਵੇਗਾ ਵੀ ਮੈਨੂੰ ਬੜਾ ਚੰਗਾ ਕਹਿੰਦਾ ਤੇ ਬਾਕੀ ਸਾਰਿਆਂ ਨੂੰ ਮਾੜਾ ਕਹਿੰਦਾ? ਇਹ ਕਹਿੰਦਾ ਕ੍ਰਿਸ਼ਨ ਵੀ ਕੋਈ ਨਹੀਂ ਤੇ ਰਾਮ ਵੀ ਕੋਈ ਨਹੀਂ ਤੇ ਮੁਹੰਮਦ ਸਾਹਿਬ ਵੀ ਕੋਈ ਨਹੀਂ ਤੇ ਈਸਾ ਵੀ ਕੋਈ ਨਹੀਂ ਇਹ ਨਹੀਂ ਗੱਲ ਮਹਾਰਾਜ ਕਹਿੰਦੇ ਨੇ ਕਹਿਣਾ ਇਹ ਆ ਮਹਾਂਪੁਰਸ਼ ਕਹਿੰਦੇ ਹੁੰਦੇ ਸੀ ਇਹ ਕਿਹਾ ਕਰੋ ਸਾਰੇ ਚੰਗੇ ਨੇ ਗੁਰੂ ਨਾਨਕ ਤੂੰ ਧੰਨ ਹੈ ਜੇ ਕਹੋਗੇ ਨਾ ਵੀ ਸਾਰੇ ਮਾੜੇ ਨੇ ਤੂੰ ਧੰਨ ਹੈ ਮਹਾਰਾਜ ਖੁਸ਼ ਨਹੀਂ ਹੋਣਗੇ ਮਹਾਰਾਜ ਖੁਸ਼ ਇਸ ਗੱਲ 'ਚ ਨੇ ਸਭ ਚੰਗੇ ਨੇ ਤੂੰ ਧੰਨ ਹੈ ਯਾਦ ਰੱਖੋ ਚਾਚੇ ਤੇ ਚਾਰ ਪੰਜ ਵੀ ਹੁੰਦੇ ਨੇ ਫੁੱਫੜ ਤੇ ਚਾਰ ਪੰਜ ਵੀ ਹੁੰਦੇ ਨੇ ਤਾਏ ਤੇ ਚਾਰ ਪੰਜ ਵੀ ਹੁੰਦੇ ਨੇ ਤੇ ਪਿਤਾ ਤੇ ਇੱਕ ਹੀ ਹੁੰਦਾ ਪਿਤਾ ਤੇ ਨਹੀਂ ਨਾ ਦੋ ਚਾਰ ਹੁੰਦੇ ਬਾਪੂ ਤੇ ਬਾਪੂ ਹੀ ਆ ਪਿਤਾ ਤੇ ਪਿਤਾ ਹੀ ਆ ਨਾ ਚਾਚੇ ਵੀ ਨੇ ਤਾਏ ਵੀ ਨੇ ਫੁੱਫੜ ਵੀ ਨੇ ਜੇ ਤੂੰ ਕਵੇਂ ਫੁੱਫੜ ਵੀ ਕੋਈ ਨਹੀਂ ਹੁੰਦਾ ਚਾਚੇ ਵੀ ਕੋਈ ਨਹੀਂ ਹੁੰਦੇ ਤਾਏ ਵੀ ਕੋਈ ਨਹੀਂ ਹੁੰਦੇ ਪਿਤਾ ਹੀ ਪਿਤਾ ਗੱਲਾਂ ਤੇ ਫਿਰ ਵੀ ਗੱਲ ਨਹੀਂ ਬਣਦੀ ਠੀਕ ਆ ਚਾਚੇ ਵੀ ਤਾਏ ਵੀ ਉਹ ਵੀ ਸਭ ਆਪੋ ਆਪਣੀ ਜਗ੍ਹਾ ਤੇ ਚੰਗੇ ਆ ਤੇ ਪਿਤਾ ਤੇ ਪਿਤਾ ਹੀ ਆ ਨਾ ਇਸੇ ਤਰ੍ਹਾਂ ਅਸੀਂ ਗੁਰੂ ਨਾਨਕ ਸਾਹਿਬ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦੀ ਵਡਿਆਈ ਕਰੀਏ ਰੱਜ ਕੇ ਸੋਭਾ ਕਰੀਏ ਰੱਜ ਕੇ ਪਰ ਕਿਸੇ ਦੀ ਨਿੰਦਿਆ ਕਰਕੇ ਗੁਰੂ ਦੀ ਵਡਿਆਈ ਨਹੀਂ ਕਰਨੀ ਇੱਥੇ ਤੇ ਗੁਰਬਾਣੀ ਦਾ ਫੈਸਲਾ ਤੂੰ ਕੌਣ ਆ ਜਿਹੜਾ ਕਵੇਂ ਮੈਂ ਨਹੀਂ ਮੰਨਦਾ ਜਦੋਂ ਮਹਾਰਾਜ ਨੇ ਮੰਨਿਆ ਸਤਿਯੁਗ ਤੈਂ ਮਾਣਿਓ ਛਲਿਓ ਬਲ ਬਾਵਣ ਪਾਇਓ ਕਹਿੰਦੇ ਸਤਿਯੁਗ ਵਿੱਚ ਵੀ ਤੂੰ ਆਇਆ 52 ਉਂਗਲਾਂ ਦਾ 52 ਰੂਪ ਧਾਰ ਕੇ ਤੂੰ ਬਲ ਰਾਜੇ ਨੂੰ ਛਲਿਆ ਤ੍ਰੇਤੇ ਤੈਂ ਮਾਣਿਓ ਰਾਮ ਰਘੁਵੰਸ਼ ਕਹਾਇਓ ਕਹਿੰਦੇ ਤ੍ਰੇਤੇ ਵਿੱਚ ਵੀ ਤੂੰ ਆਇਆ ਤੇ ਤੂੰ ਰਾਮ ਰੂਪ ਹੋ ਕੇ ਸੰਗਤ ਨੂੰ ਉਤਾਰਿਆ ਰਾਮ ਕਹਾਇਆ ਦੁਆਪਰ ਕ੍ਰਿਸ਼ਨ ਮਰਾਰ ਕੰਸ ਕਿਰਤਾਰਥ ਕੀਓ ਫਿਰ ਤੂੰ ਦੁਆਪਰ ਵਿੱਚ ਵੀ ਆਇਆ ਹੈ ਦੁਆਪਰ ਵਿੱਚ ਆ ਕੇ ਤੇ ਤੂੰ ਕੰਸ ਨੂੰ ਕਿਰਤਾਰਥ ਕੀਤਾ ਕਹਿ ਲਓ ਕੰਸ ਨੂੰ ਸੁਧਾਰਿਆ ਕਹਿ ਲਓ ਕਿਰਪਾ ਕੀਤੀ ਕ੍ਰਿਸ਼ਨ ਭਗਵਾਨ ਬਣ ਕੇ ਤੁਸੀਂ ਦੁਆਪਰ ਵਿੱਚ ਵੀ ਆਏ ਤੇ ਇਹ ਸੱਚੇ ਪਾਤਸ਼ਾਹ ਕਲਯੁਗ ਪ੍ਰਮਾਨ ਨਾਨਕ ਗੁਰ ਅੰਗਦ ਅਮਰ ਕਹਾਇਓ ਸ੍ਰੀ ਗੁਰੂ ਰਾਜ ਅਬਚਲ ਅਟਲ ਆਦਿ ਪੁਰਖ ਫਰਮਾਇਓ ਸਮੇਂ ਸਮੇਂ ਸਿਰ ਸਾਰੇ ਅਵਤਾਰ ਆਏ ਤੇ ਆਪੋ ਆਪਣੀ ਜਗ੍ਹਾ ਤੇ ਸਾਰੇ ਚੰਗੇ ਆ ਇੱਥੋਂ ਤੱਕ ਵੀ ਮਹਾਂਪੁਰਸ਼ ਕਹਿੰਦੇ ਹੁੰਦੇ ਸਨ ਉਹ ਕਹਿੰਦੇ ਜਦੋਂ ਮੰਦਰ ਅੱਗੋਂ ਲੰਘੋ ਤੇ ਭੇਟਾ ਦਿਆ ਕਰੋ ਕਹਿੰਦੇ ਮਸੀਤ ਅੱਗੋਂ ਲੰਘੋ ਤੇ ਗਾਲਾਂ ਨਾ ਕੱਢ ਕੇ ਲੰਘੋ ਮਸੀਤ ਅੱਗੋਂ ਲੰਘੋ ਉੱਥੇ ਵੀ ਭੇਟਾ ਦਿਆ ਕਰੋ ਭੇਟਾ ਕੀ ਦੇਣੀ ਹੈ ਮਾਇਆ ਭੇਟਾ ਕੀ ਦੇਣੀ ਹੈ ਫੁੱਲ ਭੇਟ ਕਰਨੇ ਨੇ ਕਹਿੰਦੇ ਨਹੀਂ ਜਦੋਂ ਮਸੀਤ ਅੱਗੋਂ ਲੰਘੋ ਪੰਜ ਵਾਰੀ ਵਾਹਿਗੁਰੂ ਕਹਿ ਕੇ ਲੰਘੋ ਵੀ ਇਹ ਵੀ ਤੇ ਤੇਰਾ ਹੀ ਘਰ ਹੈ ਕਹਿੰਦੇ ਮੰਦਰ ਅੱਗੋਂ ਲੰਘੋ ਨਾ ਤੇ ਮੂਲ ਮੰਤਰ ਸਾਰਾ ਪੜ੍ਹੋ ਤੇ ਆਖੋ ਕੋਈ ਨਹੀਂ ਇਹ ਵੀ ਤੇਰਾ ਹੀ ਘਰ ਹੈ ਤੇ ਗੁਰਦੁਆਰੇ ਅਸੀਂ ਸਾਰੇ ਹੀ ਸਿਰ ਝੁਕਾਉਂਦੇ ਹਾਂ ਜਾ ਕੇ ਮੱਥਾ ਟੇਕਦੇ ਪਰ ਸਤਿਕਾਰ ਜਿੱਥੇ ਜਿੱਥੇ ਕੋਈ ਖਲੋਤਾ ਹੈ ਪੜ੍ਹੋ ਜੀਵਨ ਸਤਿਗੁਰਾਂ ਦਾ ਮਹਾਰਾਜਾ ਰਣਜੀਤ ਸਿੰਘ ਦਾ ਜੀਵਨ ਪੜ੍ਹੋ ਜੇ ਉਹਨੇ ਹਰਿਮੰਦਰ ਸਾਹਿਬ ਤੇ ਸੋਨਾ ਲਾਇਆ ਨਾ ਹਰਿਮੰਦਰ ਸਾਹਿਬ ਤੇ ਜੇ ਮਹਾਰਾਜਾ ਰਣਜੀਤ ਸਿੰਘ ਨੇ ਸੋਨਾ ਲਾਇਆ ਅਨੇਕਾਂ ਮੰਦਰਾਂ ਤੇ ਵੀ ਸੋਨਾ ਲਾਇਆ ਜੇ ਮਹਾਰਾਜਾ ਰਣਜੀਤ ਸਿੰਘ ਨੇ ਗੁਰਦੁਆਰੇ ਬਣਵਾਏ ਨੇ ਮਹਾਰਾਜਾ ਰਣਜੀਤ ਸਿੰਘ ਨੇ ਮਸੀਤਾਂ ਵੀ ਬਣਵਾਈਆਂ ਇਹ ਨਹੀਂ ਸਾਡੇ ਧਰਮ ਵਿੱਚ ਕਿਸੇ ਦੀ ਵਿਰੋਧਤਾ ਨਹੀਂ ਕੀਤੀ ਗਈ ਮਹਾਰਾਜ ਨੇ ਸਦਾ ਹੀ ਆਖਿਆ ਪੈਂਦੇ ਖਾਂ ਲੱਗਿਆ ਮਰਨ ਕਹਿੰਦਾ ਹਾਏ ਅੰਮਾ ਛੇਵੇਂ ਪਾਤਸ਼ਾਹ ਕਹਿੰਦੇ ਓਏ ਮੋਮਨ ਅੱਲਾ ਅੰਮਾ ਨਹੀਂ ਕਹਿੰਦੇ ਅੱਲਾ ਕਹਿ ਤੇਰੀ ਮੁਕਤੀ ਹੋ ਜਾਏਗੀ ਅੰਮਾ ਅੰਮਾ ਨਾ ਕਰ ਅੱਲਾ ਕਹਿ ਆ ਗੁੱਲ ਖਾਂ ਨੇ ਮਾਰਿਆ ਸੀ ਸਤਿਗੁਰਾਂ ਨੂੰ ਖੰਜਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਜਦੋਂ ਸਤਿਗੁਰੂ ਸੱਚਖੰਡ ਗਏ ਨੇ ਹਜ਼ੂਰ ਸਾਹਿਬ ਦੀ ਧਰਤੀ ਤੇ ਖੱਬੇ ਪਾਸੇ ਸਤਿਗੁਰਾਂ ਦੇ ਉਹਨੇ ਖੰਜਰ ਮਾਰਿਆ ਇਹ ਦੋ ਭੇਜੇ ਸੀ ਇਹਨੇ ਵਜੀਦੇ ਨੇ ਸਰਹੰਦ ਵਾਲੇ ਨੇ ਦੋ ਬੰਦੇ ਜਿਹੜੇ ਮਾਰ ਦੇ ਮਗਰ ਲਾਏ ਸੀ ਕਹਿੰਦੇ ਜਿੱਥੇ ਮਾਰਾ ਮਿਲ ਜਾਣ ਖਤਮ ਕਰ ਦਿਓ ਤੇ ਉਹਨਾਂ ਨੇ ਦੋ ਸੀ ਇੱਕ ਬਾਹਰ ਖੜਾ ਸੀ ਇੱਕ ਅੰਦਰ ਚਲੇ ਗਿਆ ਜਦੋਂ ਉਹਨੇ ਮਾਰਿਆ ਸਤਿਗੁਰਾਂ ਨੂੰ ਬੜਾ ਵੱਡਾ ਖੰਜਰ ਸੀ ਖੱਬੇ ਪਾਸੇ ਮਾਰਿਆ ਸੀ ਗੁਰੂ ਗੋਬਿੰਦ ਸਿੰਘ ਨੂੰ ਮਹਾਰਾਜ ਨੇ ਜਦੋਂ ਉਹਨੇ ਖੰਜਰ ਮਾਰਿਆ ਸੱਜੇ ਹੱਥ ਨਾਲ ਧੂ ਕੇ ਤਲਵਾਰ ਬਾਹਰ ਕੱਢੀ ਤਲਵਾਰ ਬਾਹਰ ਕੱਢਦੇ ਹੀ ਝਟਕਾ ਦਿੱਤਾ ਸੀ ਜਦੋਂ ਧਰਤੀ ਤੇ ਡਿੱਗਿਆ ਤੇ ਕਹਿੰਦਾ ਹਾਏ ਅੰਮਾ ਮਹਾਰਾਜ ਕਹਿੰਦੇ ਅੰਮਾ ਨਾ ਕਹਿ ਓਏ ਮੋਮਨ ਅੰਮਾ ਨਹੀਂ ਕਹਿੰਦੇ ਮੋਮਨ ਮਰਨ ਵੇਲੇ ਅੱਲਾ ਕਹਿੰਦੇ ਨੇ ਅੱਲਾ ਕਹਿ ਤੇਰੀ ਮੁਕਤੀ ਹੋ ਜਾਏਗੀ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਉਹ ਖੰਜਰ ਮਾਰਦਾ ਕਹਿੰਦੇ ਤੇਰੀ ਮੁਕਤੀ ਹੋ ਜਾਏਗੀ ਭਾਵ ਕਹਿਣ ਦਾ ਇਹ ਆ ਸਤਿਗੁਰਾਂ ਨੇ ਆਖਿਆ ਜੇ ਅੱਲਾ ਕਹਿ ਰਿਹਾ ਜੇ ਤੂੰ ਉਸ ਧਰਮ ਵਿੱਚ ਪੈਦਾ ਹੋਇਆ ਤੇ ਅੱਲਾ ਕਹਿ ਜੇ ਰਾਮ ਕਹਿ ਰਿਹਾ ਜੇ ਤੂੰ ਉਸ ਧਰਮ ਵਿੱਚ ਪੈਦਾ ਹੋਇਆ ਤੇ ਰਾਮ ਕਹਿ ਆਪੋ ਆਪਣੇ ਧਰਮਾਂ ਵਿੱਚ ਪਰਪੱਕ ਹੋਣਾ ਸਤਿਗੁਰਾਂ ਨੇ ਸਿਖਾਇਆ ਧਰਮ ਸਾਰੇ ਸਤਿਕਾਰ ਕਰਨ ਯੋਗ ਨੇ ਧਰਮ ਨਹੀਂ ਕੋਈ ਮਾੜਾ ਉਹ ਲੋਕ ਮਾੜੇ ਨੇ ਜਿਹੜੇ ਆਪਣੇ ਧਰਮ ਤੇ ਨਹੀਂ ਚੱਲਦੇ ਧਰਮ ਸਾਰੇ ਠੀਕ ਨੇ ਵੈਰ ਵਿਰੋਧ ਤੇ ਕਿਸੇ ਧਰਮ ਨੇ ਸਿਖਾਇਆ ਹੀ ਨਹੀਂ ਆਪਾਂ ਕਹਿ ਦਿੰਦੇ ਹਾਂ ਔਰੰਗਜ਼ੇਬ ਬਾਦਸ਼ਾਹ ਮੁਸਲਮਾਨ ਸੀ ਵਜੀਦਾ ਮੁਸਲਮਾਨ ਸੀ ਫਰੋਕਸੀਅਰ ਮੁਸਲਮਾਨ ਸੀ ਜ਼ਕਰੀਆ ਮੁਸਲਮਾਨ ਸੀ ਮੱਸਾ ਰੰਗੜ ਮੁਸਲਮਾਨ ਸੀ, ਪਰ ਯਾਦ ਰੱਖਿਓ ਔਰੰਗਜ਼ੇਬ ਬਾਦਸ਼ਾਹ ਮੁਸਲਮਾਨ ਨਹੀਂ ਸੀ, ਵਜੀਦਾ ਮੁਸਲਮਾਨ ਨਹੀਂ ਸੀ, ਮੱਸਾ ਰੰਗੜ ਮੁਸਲਮਾਨ ਨਹੀਂ ਸੀ, ਲਖਪਤ ਰਾਏ ਹਿੰਦੂ ਨਹੀਂ ਸੀ, ਇਹ ਮੁਸਲਮਾਨ ਨਹੀਂ ਸਨ। ਜੇ ਔਰੰਗਜ਼ੇਬ ਬਾਦਸ਼ਾਹ ਮੁਸਲਮਾਨ ਹੁੰਦਾ ਉਹ ਕੁਝ ਨਾ ਕਰਦਾ ਜੋ ਉਹਨੇ ਕੀਤਾ, ਜੇ ਵਜੀਦਾ ਮੁਸਲਮਾਨ ਹੁੰਦਾ ਉਹ ਕੁਝ ਨਾ ਕਰਦਾ ਜੋ ਉਹਨੇ ਕੀਤਾ। ਪਾਪੀ ਬੰਦਿਆਂ ਦਾ ਤੇ ਕੋਈ ਦੀਨ ਧਰਮ ਹੁੰਦਾ ਹੀ ਨਹੀਂ। ਇਹ ਗੱਲ ਕਹਿ ਸਕਦੇ ਹਾਂ ਵੀ ਔਰੰਗਜ਼ੇਬ ਵਰਗਿਆਂ ਨੇ, ਵਜੀਦੇ ਵਰਗਿਆਂ ਨੇ, ਜ਼ਕਰੀਏ ਵਰਗਿਆਂ ਨੇ ਧਰਮ ਦੀ ਆੜ ਲੈ ਕੇ ਪਾਪ ਕੀਤੇ ਨੇ, ਇਹਨਾਂ ਦਾ ਧਰਮ ਕੋਈ ਨਹੀਂ ਸੀ। ਪਾਪੀ ਬੰਦਿਆਂ ਦਾ ਤੇ ਕੋਈ ਧਰਮ ਹੁੰਦਾ ਹੀ ਨਹੀਂ। ਜੇ ਕਿਤੇ ਔਰੰਗਜ਼ੇਬ ਬਾਦਸ਼ਾਹ ਮੁਸਲਮਾਨ ਧਰਮ ਉੱਤੇ ਪਹਿਰਾ ਦਿੰਦਾ ਨਾ ਤੇ ਉਹ ਇਹ ਕੁਛ ਨਾ ਕਰਦਾ ਜੋ ਉਹਨੇ ਕੀਤਾ, ਕਿਉਂਕਿ ਧਰਮ ਤੇ ਨਹੀਂ ਸਿਖਾਉਂਦਾ ਵੀ ਬੱਚਿਆਂ ਨੂੰ ਨੀਹਾਂ ਵਿੱਚ ਚਿਣ ਦਿਓ। ਇਸਲਾਮ ਧਰਮ ਨਹੀਂ ਸਿਖਾਉਂਦਾ। ਇਹਨਾਂ ਲੋਕਾਂ ਨੇ ਧਰਮ ਦਾ ਆਸਰਾ ਲੈ ਕੇ ਪਾਪ ਕੀਤੇ ਨੇ, ਧਰਮ ਦੀ ਆੜ ਲੈ ਕੇ ਪਾਪ ਕੀਤੇ ਨੇ, ਤੇ ਪਾਪੀ ਬੰਦਿਆਂ ਦਾ ਕੋਈ ਧਰਮ ਨਹੀਂ ਹੁੰਦਾ। ਤੇ ਸਤਸੰਗ, ਜੇ ਧਰਮ ਸਾਰੇ ਧਰਮਾਂ ਵਿੱਚ ਮਾੜੇ ਚੰਗੇ ਲੋਕ ਨੇ, ਸਾਡੇ ਵਿੱਚ ਵੀ ਮਾੜੇ ਚੰਗੇ ਲੋਕ ਨੇ। ਬੜੀ ਵਾਰੀ ਅਰਜ਼ ਕਰਦਾ ਹੁੰਦਾ ਇਹ ਸਾਡੀ ਕੌਮ ਕਦੇ ਨਾ ਹਾਰੇ, ਜੇ ਸਿੱਖ ਨਾ ਸਿੱਖ ਨੂੰ ਮਾਰੇ ਤੇ ਕੌਮ ਕਦੇ ਨਾ ਹਾਰੇ। ਸਾਡੇ ਵਿੱਚ ਵੀ ਤੇ ਗਦਾਰ ਹੁੰਦੇ ਹੀ ਨੇ ਤੇ ਮਾੜੇ ਚੰਗੇ ਸਾਰਿਆਂ ਵਿੱਚ ਨੇ। ਇਦਾਂ ਮੁਸਲਮਾਨਾਂ ਵਿੱਚ ਵੀ ਕਈ ਗਦਾਰੀ ਕਰ ਗਏ। ਸਾਈਂ ਮੀਆਂ ਮੀਰ ਪੱਕਾ ਮੁਸਲਮਾਨ ਸੀ, ਪੀਰ ਬੁੱਧੂ ਸ਼ਾਹ ਸੱਚਾ ਮੁਸਲਮਾਨ ਸੀ, ਤੇ ਮੁਸਲਮਾਨ ਬਣ ਕੇ ਵਿਖਾਇਆ ਸੀ। ਮਲੇਰਕੋਟਲੇ ਦੇ ਨਵਾਬ ਨੇ ਜਦੋਂ ਹਾਂ ਦਾ ਨਾਰਾ ਮਾਰਿਆ ਸੀ, ਉਹਨੇ ਵੀ ਇੱਕ ਟਾਈਮ ਤੇ ਪੱਕਾ ਮੁਸਲਮਾਨ ਬਣ ਕੇ ਵਿਖਾ ਦਿੱਤਾ ਸੀ। ਮੁਸਲਮਾਨ ਆਪੋ ਆਪਣੇ, ਜੇ ਮੁਸਲਮਾਨ ਹੁੰਦੇ ਇਹ ਕੁਛ ਨਾ ਕਰਦੇ, ਇਹ ਮੁਸਲਮਾਨ ਨਹੀਂ ਸਨ, ਇਹ ਐਵੇਂ ਨਾਂ ਦੇ ਹੀ ਮੁਸਲਮਾਨ ਸਨ। ਤੇ ਧਰਮ ਤੇ ਕੋਈ ਵੀ ਵੈਰ ਵਿਰੋਧ ਨਹੀਂ ਸਿਖਾ ਰਿਹਾ, ਆਪੋ ਆਪਣੇ ਧਰਮਾਂ 'ਚ ਪੱਕੇ ਹੋਈਏ। ਜੇ ਅਸੀਂ ਸਿੱਖ ਘਰਾਣੇ 'ਚ ਜਨਮ ਲਿਆ, ਜੇ ਆਪਣੇ ਆਪ ਨੂੰ ਸਿੰਘ ਕਹਿੰਦੇ ਹਾਂ ਤੇ ਸੱਚਮੁੱਚ ਗੁਰੂ ਗੋਬਿੰਦ ਸਿੰਘ ਦੇ ਪੁੱਤਰ ਬਣੀਏ। ਮਾਰ ਕੇ ਛਿੱਟੇ ਪੰਜ ਪਿਆਰੇ ਮਾਰਨਗੇ ਛਿੱਟੇ, ਅੱਖਾਂ ਦੇ ਵਿੱਚ ਪਾਉਣਗੇ ਪੰਜ ਚੂਲੇ, ਛਕਾਉਣਗੇ ਪੰਜ ਚੂਲੇ ਸੀਸ ਵਿੱਚ ਪਾਉਣਗੇ। ਐਸੇ ਛਿੱਟੇ ਮਾਰਨੇ ਨੇ ਜਿਵੇਂ ਛਿੱਟੇ ਮਾਰੋ ਪਾਣੀ ਦੇ ਤੇ ਬੇਹੋਸ਼ੀ ਤੋਂ ਹੋਸ਼ ਆ ਜਾਂਦੀ ਹੈ, ਸਰੀਰ ਜਾਗ ਪੈਂਦਾ। ਜਦੋਂ ਪੰਜ ਪਿਆਰੇ ਨੇ ਛਿੱਟੇ ਮਾਰੇ ਤੇ ਅਸੀਂ ਰੱਖੀ ਰਹਿ ਤੇ ਸਾਡੀ ਜ਼ਮੀਰ ਜਾਗ ਪੈਣੀ। ਤੇ ਮਹਾਰਾਜ ਕਹਿੰਦੇ ਨੇ ਜਿਉਂਦਾ ਹੀ ਉਹ ਆ, ਬਾਕੀ ਤੇ ਸਾਰੇ ਮੁਰਦਾ ਤੁਰੇ ਫਿਰਦੇ ਨੇ, ਲਾਸ਼ਾਂ ਤੁਰੀਆਂ ਫਿਰਦੀਆਂ ਨੇ। ਮਹਾਰਾਜ ਕਹਿੰਦੇ ਨੇ ਸੋ ਜੀਵਿਆ ਜਿਨ ਮਨ ਵਸਿਆ ਸੋਏ, ਨਾਨਕ ਅਵਰ ਨਾ ਜੀਵੈ ਕੋਏ। ਕਹਿੰਦੇ ਜਿਉਂਦਾ ਹੀ ਉਹ ਆ, ਜੀਵਿਆ ਹੀ ਉਹ ਆ ਜਿਹਦੇ ਅੰਦਰ ਰੱਬ ਦਾ ਨਾਂ ਵਸਿਆ, ਜਿਹਦੇ ਅੰਦਰ ਪਰਮੇਸ਼ਰ ਦਾ ਨਾਂ ਨਹੀਂ। ਕਹਿੰਦੇ ਉਹ ਜਿਉਂਦਾ ਨਹੀਂ, ਉਹ ਤੇ ਲਾਸ਼ ਤੁਰੀ ਫਿਰਦੀ ਆ। ਖੁਸ਼ ਸਤਨਾਮ
ਸ੍ਰੀ ਵਾਹਿਗੁਰੂ,
ਬਿਸਰਿਆ ਜਿਨ ਨਾਮ ਸੇ ਭੋਏ
ਭਾਰਤੀਏ।
ਹੁਣ ਕਿੱਡਾ ਭੈੜਾ ਲੱਗਦਾ ਜੇ ਸਾਨੂੰ ਸਾਡਾ ਬਾਪੂ ਕਹੇ ਵੀ ਤੂੰ ਸਾਡੇ ਘਰ ਤੇ ਬੋਝ ਹੈ। ਜੇ ਬਾਪੂ ਨੂੰ ਮੁੰਡਾ ਕਹੇ ਬਾਪੂ ਤੂੰ ਮਰ ਜਾ ਮਗਰੋਂ ਲੈ ਜਾ, ਬੋਝ ਬਣਿਆ ਸਾਡੇ ਤੇ ਤੂੰ। ਬੜੇ ਨੇ ਜਿਹੜੇ ਬੁੱਢਿਆਂ ਨੂੰ ਬਜ਼ੁਰਗਾਂ ਨੂੰ ਕਹਿਣਗੇ ਤੂੰ ਤੇ ਸਾਡੇ ਤੇ ਬੋਝ ਹੈ, ਕਈ ਬੱਚਿਆਂ ਨੂੰ ਕਹਿਣਗੇ ਤੂੰ ਬੋਝ ਹੈ, ਕੰਮ ਨਹੀਂ ਕਰਦਾ ਕੋਈ। ਪਰ ਸਤਿਗੁਰੂ ਕਹਿੰਦੇ ਨੇ ਓਏ ਜੇ ਤੂੰ ਨਾਮ ਨਹੀਂ ਜਪਦਾ, ਜੇ ਅਸਲੀ ਕੰਮ ਨਹੀਂ ਕਰਦਾ, ਜਿਹੜਾ ਕਰਨ ਵਾਲਾ ਕੰਮ ਹੈ ਨਾਮ ਜਪਣਾ ਜਪਾਉਣਾ, ਜੇ ਅਸਲੀ ਕਾਰਜ ਤੂੰ ਨਹੀਂ ਕਰਦਾ ਤੇ ਤੂੰ ਵੀ ਤੇ ਧਰਤੀ ਤੇ ਬੋਝ ਹੈ। ਵਿਸਰਿਆ ਜਿਨ ਨਾਮ ਸੇ ਭੋਏ ਭਾਰਤੀਏ। ਇਹ ਰੱਬ ਦੀ ਬਣਾਈ, ਇਹ ਖੁਦਾ ਦੀ ਖੁਦਾਈ, ਇਹ ਕਾਦਰ ਦੀ ਕੁਦਰਤ, ਅਸੀਂ ਵੀ ਇਹਦੇ ਉੱਤੇ ਬੋਝ ਹੀ ਬਣੇ ਹੋਏ ਹਾਂ। ਫਿਰ ਇਸ ਕਰਕੇ ਭਾਈ ਜਿੱਥੇ ਅੰਮ੍ਰਿਤ ਛਕਣਾ ਹੈ, ਅੰਮ੍ਰਿਤ ਛਕਣਾ ਜ਼ਰੂਰੀ ਆ, ਉੱਥੇ ਰਹਿਤਾਂ ਰੱਖਣੀਆਂ ਜ਼ਰੂਰੀ ਨੇ, ਉੱਥੇ ਬਾਣੀ ਔਰ ਬਾਣੇ ਨਾਲ ਜੁੜਨਾ ਵੀ ਜ਼ਰੂਰੀ ਆ, ਉੱਥੇ ਨਿਤਨੇਮ ਨਾਲ ਜੁੜਨਾ ਵੀ ਜ਼ਰੂਰੀ ਆ। ਅੱਜ 735 ਨੇ ਛਕਿਆ ਹੈ, ਇੱਥੇ ਹੀ ਬਸ ਨਹੀਂ, ਸਾਰਿਆਂ ਨੇ ਇੱਕ ਇੱਕ ਦੋ ਦੋ ਚਾਰ ਚਾਰ ਨੂੰ ਹੋਰ ਵੀ ਪ੍ਰੇਰ ਕੇ ਅੰਮ੍ਰਿਤ ਛਕਾਉਣਾ ਹੈ। ਬਾਕੀ ਅਕਤੂਬਰ ਮਹੀਨੇ ਦੇ ਵਿੱਚ ਜੋ ਖਾਨ ਅਹਿਮਦਪੁਰ, ਖਾਨ ਅਹਿਮਦਪੁਰ 18, 19, and 20 ਅਕਤੂਬਰ ਦੇ ਦੀਵਾਨ ਆ ਰਹੇ ਨੇ। ਕੱਲ੍ਹ ਵੀ ਇੱਕ ਅਰਜ਼ ਕੀਤੀ ਸੀ ਕਿ ਅਕਤੂਬਰ ਮਹੀਨੇ ਦੇ ਵਿੱਚ ਜੋ ਬਾਬਾ ਜੀ ਇੱਥੇ ਬੈਠੇ ਨੇ, ਬਾਬਾ ਕਸ਼ਮੀਰ ਸਿਉਣੀ, ਉੱਥੇ 11 ਅਕਤੂਬਰ ਦਾ ਰਾਤ ਦਾ ਦੀਵਾਨ ਹੈ ਸ਼ਹਿਰ ਕਰਨਾਲ ਵਿੱਚ, 6 ਸੈਕਟਰ ਵਿੱਚ ਸ਼ਹਿਰ ਕਰਨਾਲ 11 ਅਕਤੂਬਰ ਦਾ। ਇਸ ਤਰ੍ਹਾਂ ਪਿੰਡ ਖਾਨ ਅਹਿਮਦਪੁਰ ਅੰਬਾਲਾ ਤੋਂ ਜਗਾਧਰੀ ਰੋਡ ਉੱਤੇ ਆ। 18, 19, and 20 ਅਕਤੂਬਰ ਦੇ ਰਾਤ ਦੇ 3 ਦੀਵਾਨ ਹਨ, ਉੱਥੇ ਵੀ ਸੰਗਤ ਵੱਧ ਚੜ੍ਹ ਕੇ ਪਹੁੰਚ ਕੇ ਲਾਹਾ ਪ੍ਰਾਪਤ ਕਰੇ। ਜਿਨ੍ਹਾਂ ਨੇ ਅੰਮ੍ਰਿਤ ਛਕਿਆ ਲੱਖ ਲੱਖ ਵਧਾਈਆਂ। ਹੁਣ ਗਾਂਹ ਤੁਰਦੇ ਰਹਿਣਾ, ਪਿੱਛੇ ਨਹੀਂ ਮੁੜਨਾ। ਚਲਦੇ ਰਹੀਏ ਇੱਕ ਨਾ ਇੱਕ ਦਿਨ ਅਸਲੀ ਟਿਕਾਣਾ ਜ਼ਰੂਰ ਆ ਜਾਏਗਾ ਜਿੱਥੇ ਸਰਬ ਸੰਗਤਾਂ ਦਾ ਧੰਨਵਾਦ ਉੱਥੇ ਸਮੂਹ ਪ੍ਰਬੰਧਕਾਂ ਦਾ ਲਾਡਵੇ ਨਿਵਾਸੀ ਇਲਾਕੇ ਦੀ ਸੰਗਤ ਦਾ ਜਿਨ੍ਹਾਂ ਜਿਨ੍ਹਾਂ ਨੇ ਮਹਾਨ ਉੱਦਮ ਉਪਰਾਲਾ ਕੀਤਾ ਨੇੜੇ ਨੇੜੇ ਢਾਣੀਆਂ ਨੇ ਡੇਰੇ ਨੇ ਸਾਰਿਆਂ ਨੇ ਰਲ ਮਿਲ ਕੇ ਉੱਦਮ ਉਪਰਾਲਾ ਕਰਕੇ ਸਮਾਗਮ ਉਲੀਕੇ ਨੇ ਔਰ ਪ੍ਰਬੰਧਕਾਂ ਦਾ ਪ੍ਰਬੰਧ ਜਿਹੜਾ ਬੜਾ ਸੋਹਣਾ ਜੋ ਇਹਨਾਂ ਨੇ ਪ੍ਰਬੰਧ ਕੀਤਾ ਪਿਛਲੇ ਸਾਲ ਵੀ ਸੋਹਣਾ ਉੱਦਮ ਉਪਰਾਲਾ ਕੀਤਾ ਸੀ ਔਰ ਐਦਕੀ ਵੀ ਸੱਚੇ ਪਾਤਸ਼ਾਹ ਨੇ ਸਿਰ ਤੇ ਹੱਥ ਰੱਖ ਕੇ ਇਹਨਾਂ ਤੋਂ ਇਹ ਉੱਦਮ ਉਪਰਾਲਾ ਕਰਵਾਇਆ ਕੱਲ੍ਹ ਤੋਂ ਪਿੰਡ ਹਰੀਗੜ੍ਹ ਜੋ ਕਿ ਸੁਨਾਮ ਦੇ ਇਲਾਕੇ 'ਚ ਪੈਂਦਾ ਉੱਥੇ ਦੀਵਾਨ ਸ਼ੁਰੂ ਹੋ ਜਾਣੇ ਆ ਜਿੱਥੇ ਜਿੱਥੇ ਪਤਾ ਲੱਗੇ ਸੰਗਤ ਪਹੁੰਚ ਕੇ ਲਾਹਾ ਪ੍ਰਾਪਤ ਕਰੇ ਔਰ ਬਾਬਾ ਕਸ਼ਮੀਰ ਸਿੰਘ ਜੀ ਆਏ ਨੇ ਧੰਨਵਾਦ ਹੋਰ ਬੇਅੰਤ ਗ੍ਰੰਥੀ ਸਿੰਘ ਗੁਰੂ ਘਰਾਂ ਦੇ ਵਜ਼ੀਰ ਕੋਈ ਰਾਗੀ ਕੋਈ ਢਾਡੀ ਬੇਅੰਤ ਗੁਰਮੁਖਾਂ ਨੇ ਸਮਾਗਮ ਵਿੱਚ ਹਾਜ਼ਰੀਆਂ ਭਰੀਆਂ ਨੇ ਸਾਰਿਆਂ ਦਾ ਧੰਨਵਾਦ ਅਮਰ ਛਕਣ ਵਾਲੀ ਸੰਗਤ ਦਾ ਧੰਨਵਾਦ ਅਮਰ ਛਕਾਉਣ ਵਾਲੇ ਪੰਜ ਪਿਆਰਿਆਂ ਦਾ ਧੰਨਵਾਦ ਪੰਜੇ ਦਿਨ ਵਾਹਿਗੁਰੂ ਤਿੰਨ ਦਿਨ ਮਰ ਦੇ ਸਰੂਪ ਲੈ ਕੇ ਆਉਣ ਤੇ ਛੱਡ ਕੇ ਆਉਣ ਦੀ ਸੇਵਾ ਨਾਲ ਪੰਜ ਪਿਆਰੇ ਖਲੋਤੇ ਨੇ ਉਹਨਾਂ ਦਾ ਵੀ ਧੰਨਵਾਦ ਔਰ ਸਭ ਤੋਂ ਵੱਧ ਕੋਟਾਨ ਕੋਟ ਵਾਰ ਸ਼ੁਕਰ ਹੈ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਜਿਨ੍ਹਾਂ ਦੀਆਂ ਮਹਾਨ ਰਹਿਮਤਾਂ ਬਖਸ਼ੀਸ਼ਾਂ ਅਸੀਸਾਂ ਦਾ ਸਦਕਾ ਇਹ ਪਾਵਨ ਹੁਕਮਨਾਮੇ ਨਾਲ ਸਮਾਗਮ ਦੀ ਪ੍ਰਾਰੰਭਤਾ ਹੋਈ ਔਰ ਮਹਾਰਾਜ ਦੇ ਪਾਵਨ ਹੁਕਮਨਾਮੇ ਨਾਲ ਇਹ ਮਹਾਨ ਸਮਾਗਮ ਦੀ ਸੰਪੂਰਨਤਾ ਹੀ ਹੋਣ ਜਾ ਰਹੀ ਆ ਸਰਬ ਸੰਗਤਾਂ ਦਾ ਧੰਨਵਾਦ ਔਰ ਫਿਰ ਬੇਨਤੀ ਆ ਜਿੰਨਾ ਚਿਰ ਗੁਰੂ ਸਾਹਿਬ ਇੱਥੇ ਨੇ ਉਹਨਾਂ ਚਿਰ ਕੋਈ ਵੀ ਜਾਣ ਦੀ ਖੇਚਲਾ ਨਾ ਕਰੇ ਜਿੱਥੇ ਜਿੱਥੇ ਤੱਕ ਮੇਰੀ ਆਵਾਜ਼ ਸੁਣਦੇ ਹੋ ਹਾਜ਼ਰੀ ਅਰਦਾਸ ਵਿੱਚ ਲੱਗਦੀ ਆ ਅਰਦਾਸ ਕਰਕੇ ਹੁਕਮਨਾਮੇ ਸੁਣ ਕੇ ਫਿਰ ਸਭ ਨੇ ਆਪੋ ਆਪਣੇ ਘਰਾਂ ਨੂੰ ਚਾਲੇ ਪਾਉਣੇ ਆ ਪਹਿਲਾਂ ਜਾਣ ਦੀ ਕੋਈ ਖੇਚਲਾ ਨਾ ਕਰੇ ਇਹ ਸਾਰੀ ਸੰਗਤ ਦੇ ਚਰਨਾਂ ਵਿੱਚ ਬਾਰ ਬਾਰ ਬੇਨਤੀ ਆ।